ਦਾਸਾਂ ਗਰੀਬਾਂ ਦਾ ਭਲਾ ਕਰਨ ਵਾਲੇ, ਮਿਹਰਾਂ ਦੇ ਘਰ, ਬਖਸ਼ਿਸ਼ਾਂ ਦੇ ਘਰ, ਮਹਾਨ ਸੁੱਖਾਂ ਦੇ ਦਾਤੇ ਸਤਿਗੁਰੂ ਬਖਸ਼ਿੰਦ ਸੱਚੇ ਪਾਤਸ਼ਾਹ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਚਬਰ ਛਤਰ ਤਖਤ ਦੇ ਮਾਲਕ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਬੜੇ ਪ੍ਰੇਮ ਨਾਲ ਆਖੋ ਜੀ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਰਾਜਿਆਂ ਦੇ ਰਾਜੇ ਸਤਿਗੁਰੂ, ਮਹਾਰਾਜਿਆਂ ਦੇ ਮਹਾਰਾਜੇ ਸਤਿਗੁਰੂ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਰਿਆਂ ਦਾ ਭਲਾ ਕਰਨ ਵਾਲੇ, ਸਾਡੇ ਕਲਯੁਗੀ ਜੀਵਾਂ ਦੇ ਆਸਰੇ ਸਤਿਗੁਰੂ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬਹੁਤ ਹੀ ਪ੍ਰੇਮ ਦੇ ਨਾਲ ਇੱਕ ਵਾਰ ਫੇਰ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਚਰਨ ਸ਼ਰਨ ਹਾਜ਼ੂਰੀ ਦੇ ਅੰਦਰ ਜੁੜ ਕੇ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਜੇ ਹੋ, ਗੁਰਬਾਣੀ ਦਾ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵਾਹਿਗੁਰੂ ਜੀ ਮਿੱਤਰ ਬਣ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ, ਉਹਨਾਂ ਦੇ ਮਿੱਤਰ ਬਣ ਜਾਂਦੇ ਨੇ, ਸਾਜਨ ਬਣ ਜਾਂਦੇ ਨੇ। ਆਦ ਮੱਧ ਜੋ ਅੰਤ ਨਿਭਾ ਹੈ, ਸੋ ਸਾਜਨ ਮੇਰਾ ਮਨ ਚਾਹ ਹੈ। ਸੰਗਤ ਜੀ ਜਿਹੜੇ ਤੇ ਦੁਨੀਆਂ ਦੇ ਮਿੱਤਰ ਨੇ, ਉਹਨਾਂ ਬਾਰੇ ਤੇ ਇਹ ਆਖਿਆ ਗਿਆ ਕਿ ਉਹ ਵੱਧ ਤੋਂ ਵੱਧ ਨਹੀਂ ਕਿੰਨਾ ਕੁ ਸਮਾਂ ਬੰਦੇ ਦੀ ਸਹਾਇਤਾ ਕਰ ਸਕਦੇ ਜੀ। ਦੁਨੀਆਂ ਦਾ ਕੋਈ ਵੀ ਮਿੱਤਰ ਸਾਹ ਸਾਹ ਦੇ ਨਾਲ ਸਾਡੀ ਮਦਦ ਨਹੀਂ ਕਰ ਸਕਦਾ ਜੀ, ਕੋਈ ਵੀ ਮਿੱਤਰ ਜੀ। ਫਿਰ ਆਪਾਂ ਜਿੰਨੇ ਵੀ ਮਿੱਤਰ ਬਣੇ ਆ, ਹਰ ਇੱਕ ਬੰਦੇ ਦੇ ਮਿੱਤਰ ਨੇ, ਸਾਡੇ ਵੀ ਨੇ, ਤੁਹਾਡੇ ਵੀ ਨੇ। ਆਪਾਂ ਜਿੰਨੇ ਵੀ ਸਾਡੇ ਮਿੱਤਰ ਨੇ, ਉਹ ਇਸ ਦੁਨੀਆਂ ਦੇ ਵਿੱਚ ਆ ਕੇ ਬਣੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਡਾ ਜਨਮ ਹੋਇਆ, ਮਾਤਾ ਪਿਤਾ ਉਹਨਾਂ ਸਾਨੂੰ ਹੌਲੀ ਹੌਲੀ ਪਰਵਰਿਸ਼ ਕੀਤੀ, ਥੋੜ੍ਹੇ ਬਹੁਤੇ ਵੱਡੇ ਹੋਏ ਅਤੇ ਸਾਨੂੰ ਇਹ ਪਤਾ ਲੱਗਾ ਵੀ ਮਿੱਤਰ ਦੀ ਲੋੜ ਹੁੰਦੀ ਹੈ। ਆਪਾਂ ਮਿੱਤਰ ਬਣਾਉਣੇ ਸ਼ੁਰੂ ਕੀਤੇ, ਦੋਸਤ ਫਰੈਂਡ ਬਣਾਉਣੇ ਸ਼ੁਰੂ ਕੀਤੇ, ਪਰ ਉਹ ਜਿਹੜੇ ਦੋਸਤ ਨੇ ਫਰੈਂਡ ਨੇ, ਉਹ ਉਦੋਂ ਬਣੇ ਜਦੋਂ ਆਪਾਂ ਥੋੜ੍ਹੇ ਜਿਹੇ ਵੱਡੇ ਹੋ ਗਏ, ਸਾਨੂੰ ਪਤਾ ਲੱਗ ਗਿਆ ਵੀ ਦੋਸਤ ਹੁੰਦਾ ਕੁਝ ਦੀ। ਫਿਰ ਕਿੰਨਾ ਚਿਰ ਤੱਕ ਦੋਸਤ ਨੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਦੋਸਤ ਨੇ ਜਿੰਨਾ ਚਿਰ ਤੱਕ ਸਰੀਰ ਹੈਗਾ ਜੀ, ਸਰੀਰ ਹੈ ਅਤੇ ਉਹ ਸਾਡੇ ਦੋਸਤ ਨੇ। ਸੱਚੀ ਗੱਲ ਇਹ ਹੈ, ਅੰਦਰੋਂ ਜਦੋਂ ਵਾਹਿਗੁਰੂ ਜੀ ਦੀ ਜੋਤ ਨਿਕਲ ਜਾਂਦੀ ਹੈ, ਬੜਾ ਪਿਆਰ ਕਰਦਾ ਹੋਵੇ ਮਿੱਤਰ, ਰੋਏਗਾ ਤੇ ਸਹੀ, ਪਰ ਗਾਂ ਉਹਦੇ ਵੱਸ ਨਹੀਂ ਹੈਗਾ ਜੀ। ਭਾਈ ਸਾਹਿਬ ਲਾਗੇ ਬੈਠੇ ਨੇ, ਕਿਸੇ ਦੇ ਸੰਸਕਾਰ 'ਤੇ ਕੁਝ ਦਿਨ ਪਹਿਲਾਂ ਗਏ ਜੀ ਆਪਾਂ, ਠੀਕ ਹੈ ਉਹਨਾਂ ਦੀ ਮਾਂ ਸੀ ਜੀ ਉਹ, ਪਰ ਗੱਲ ਤਾਂ ਸੱਚੀ ਹੈ, ਜੋ ਮਰਜ਼ੀ ਕਰ ਲੈਣ ਪਰ ਹੁਣ ਗਾਂ ਕੋਈ ਪੇਸ਼ ਨਹੀਂ ਜਾ ਸਕਦੀ ਜੀ। ਇਹਦਾ ਮਤਲਬ ਵੀ ਉਹ ਇੱਥੋਂ ਤੱਕ ਦਾ ਮਿੱਤਰ ਹੈ, ਪਰਮੇਸ਼ਰ ਪਤਾ ਕਿਹੜਾ ਮਿੱਤਰ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਉਹ ਧੰਨ ਹਮਾਰਾ ਮੀਤ, ਉਹ ਸਾਡਾ ਮਿੱਤਰ ਹੈ ਅਤੇ ਧੰਨ ਹੈ ਕਹਿਣ ਲੱਗੇ। ਕਿਉਂ? ਆਦ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਥੋੜ੍ਹਾ ਜਿਹਾ ਧਿਆਨ ਨਾ ਸਮਝਿਆ ਜੇ, ਸਾਡਾ ਆਦ ਕੀ ਹੈਗਾ ਜੀ, ਸਾਡੀ ਸ਼ੁਰੂਆਤ ਕਿੱਥੋਂ ਹੋਈ ਹੈ ਜੀ। ਇਸ ਸਰੀਰ ਦੀ ਗੱਲ ਕਰੀਏ, ਮਾਤਾ ਅਤੇ ਪਿਤਾ ਦੇ ਸੁਮੇਲ ਤੋਂ ਸਾਡੇ ਸਰੀਰ ਦਾ ਆਦ ਸ਼ੁਰੂ ਹੁੰਦਾ ਜੀ, ਜਿਹਨੂੰ ਆਪਾਂ ਆਦ ਕਹਿ ਸਕਦੇ ਹਾਂ ਜੀ। ਆਦ ਮਾਤਾ ਦੇ ਪੇਟ ਵਿੱਚ ਹੁੰਦਾ ਬੱਚੇ ਦਾ ਜੀ, ਹੌਲੀ ਹੌਲੀ ਉੱਥੇ ਹੱਥ ਬਣਦੇ ਨੇ, ਹੌਲੀ ਹੌਲੀ ਉੱਥੇ ਪੈਰ ਬਣਦੇ ਨੇ, ਹੌਲੀ ਹੌਲੀ ਉੱਥੇ ਮੁੱਖ ਬਣਦੇ, ਸਾਡੇ ਸਾਰਿਆਂ ਦੇ ਬਣੇ ਨੇ। ਹੌਲੀ ਹੌਲੀ ਉੱਥੇ ਮੁੱਖ ਬਣਦਾ ਜੀ, ਹੌਲੀ ਹੌਲੀ ਅੱਖਾਂ ਬਣਦੀਆਂ ਜੀ। ਇੱਕ ਗੱਲ ਮਹਾਂਪੁਰਸ਼ਾਂ ਦੀ ਮੈਂ ਪੜ੍ਹ ਰਿਹਾ ਸਾਂ, ਉਹ ਕਹਿੰਦੇ ਵੀ ਅੱਖਾਂ ਮਾਤਾ ਦੀ ਕੁੱਖ ਵਿੱਚ ਬਣ ਜਾਂਦੀਆਂ ਪਰ ਖੁੱਲ੍ਹਦੀਆਂ ਸੰਸਾਰ ਵਿੱਚ ਨੇ ਜੀ, ਅਤੇ ਬੰਦ ਵੀ ਸੰਸਾਰ ਵਿੱਚ ਹੀ ਹੁੰਦੀਆਂ ਜੇ। ਗੱਜ ਕੇ ਆਖੋ ਵਾਹਿਗੁਰੂ। ਹੌਲੀ ਹੌਲੀ ਬੰਦੇ ਦਾ ਸਰੀਰ ਬਣਦਾ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਥੇ ਕੋਈ ਬੰਦੇ ਨੂੰ ਜਾਣਦਾ ਨਹੀਂ ਅਤੇ ਪਛਾਣਦਾ ਨਹੀਂ ਜੀ, ਪਰ ਰੱਬ ਬੰਦੇ ਦਾ ਉੱਥੇ ਵੀ ਮਿੱਤਰ ਹੈ। ਗੱਜ ਕੇ ਆਖੋ ਵਾਹਿਗੁਰੂ। ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਿਸਾਰੀਐ। ਜਿਸ ਵਾਹਿਗੁਰੂ ਜੀ ਨੇ ਮਾਂ ਦੀ ਕੁੱਖ ਵਿੱਚ ਸਾਨੂੰ ਪਾਲਿਆ, ਮਾਂ ਨੇ ਤਾਂ ਸੰਸਾਰ ਵਿੱਚ ਪਾਲਿਆ ਅਤੇ ਮਾਂ ਦੀ ਕੁੱਖ ਵਿੱਚ ਕੌਣ ਪਾਲ ਰਿਹਾ। ਇਸ ਕਰਕੇ ਗੁਰੂ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਭਾਰਿਆ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਵਾਹਿਗੁਰੂ ਜੀ ਐਸੇ ਮਿੱਤਰ ਨੇ ਜਿਹੜੇ ਸ਼ੁਰੂ ਤੋਂ ਹੀ ਮਿੱਤਰ ਨੇ, ਇੱਕ ਇੱਕ ਸਾਹ ਦੀ ਸਾਡੀ ਰਾਖੀ ਕਰ ਰਹੇ ਨੇ। ਇੱਕ ਇੱਕ ਸਾਹ ਵਿੱਚ ਜੇ ਚੰਗਾ ਕੰਮ ਕਰ ਰਹੇ ਤਾਂ ਵੀ ਉਹਨੂੰ ਪਤਾ, ਜੇ ਮਾੜਾ ਕਰ ਰਹੇ ਹਾਂ ਤੇ ਤਾਂ ਵੀ ਉਹਨੂੰ ਪਤਾ ਹੈ। ਫਿਰ ਅੰਤ ਤੱਕ ਸਾਥੀ ਹੈ ਜੀ ਉਹ, ਭਾਵ ਦੁਨੀਆਂ ਦੇ ਮਿੱਤਰ ਸਰੀਰ ਨੂੰ ਸਾੜ ਕੇ ਲਾਂਭੇ ਹੋ ਜਾਂਦੇ ਨੇ। ਕਈ ਤਾਂ ਇਹੋ ਜਿਹੇ ਨੇ ਵੀ ਸਰੀਰ ਵੀ ਨਹੀਂ ਸੜਨ ਦਿੰਦੇ ਤਾਂ ਪਹਿਲਾਂ ਹੀ ਲਾਂਭੇ ਹੋ ਜਾਂਦੇ ਜੀ। ਭਾਈ ਸਾਹਿਬ ਲਾ ਕੇ ਬੈਠੇ ਅਸੀਂ ਕਿਸੇ ਦੇ ਸੰਸਕਾਰ 'ਤੇ ਗਏ ਸਾਂ, ਅਸੀਂ ਦੋਵੇਂ ਖਲੋਤੇ ਉੱਤੇ ਦੇਖ ਰਹੇ ਸਾਂ, ਸਾਰੇ ਬੱਚੇ ਮਾਈ ਦੇ ਚਲੇ ਗਏ, ਅੱਗ ਲਾ ਕੇ ਸਰੀਰ ਨੂੰ, ਲੱਕੜਾਂ ਨੂੰ ਅੱਗ ਲੱਗੀ, ਨਾ ਅਜੇ ਪੈਰਾਂ ਵਾਲੇ ਪਾਸੇ ਅੱਗ ਆਈ ਸੀ ਅਤੇ ਨਾ ਹੀ ਸਿਰ ਵਾਲੇ ਪਾਸੇ ਆਈ ਸੀ ਜੀ, ਇੰਨੀ ਕਾਹਲੀ ਜੀ ਉਹਨਾਂ ਨੂੰ। ਉਹ ਚਲੇ ਗਏ ਫਟਾਫਟ ਉੱਥੋਂ ਚਲੇ ਗਏ ਜੀ। ਅਸੀਂ ਖਲੋਤੇ ਖਲੋਤੇ ਮਨ ਵਿੱਚ ਵਿਚਾਰ ਕਰ ਰਹੇ ਸਾਂ ਵੀ ਵੇਖੋ ਕਿੰਨਾ ਨੇਰ ਚੁੱਕਿਆ ਇਹਨਾਂ ਲੋਕਾਂ ਨੇ, ਘੱਟੋ ਘੱਟ ਉਹਨੇ ਤੁਹਾਨੂੰ ਪਰੌਂਠੀਆਂ ਬਣਾ ਬਣਾ ਖਵਾਈਆਂ, ਫੁਲਕੇ ਬਣਾ ਬਣਾ ਖਵਾਏ ਨੇ, ਅਤੇ ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਸੇਕ 'ਤੇ ਲੱਗ ਲੈਣ ਦਿਓ। ਕੱਜ ਕੇ ਆਖੋ ਵਾਹਿਗੁਰੂ। ਪਰ ਨਹੀਂ ਜੀ, ਉਹ ਉਹਨੇ ਹੀ ਛੱਡ ਕੇ ਭੱਜ ਗਏ। ਅਜੇ ਚਰਨਾਂ ਵਾਲੇ ਪਾਸੇ ਅੱਗ ਨਹੀਂ ਆਈ, ਸਿਰ ਵਾਲੇ ਪਾਸੇ ਨਹੀਂ ਆਈ, ਮਾੜੀ ਮਾੜੀ ਰੱਕਣਾਂ ਨੂੰ ਲੱਗੀ, ਧੂੰਆਂ ਐਸਾ ਆਇਆ, ਸਾਰੇ ਉੱਡ ਕੇ ਪਰਾਂ ਹੋ ਗਏ ਜੀ, ਉੱਥੇ ਚਲੇ ਗਏ ਪਰਾਂ। ਸੱਚੀ ਗੱਲ ਇਹ ਹੈ, ਦੁਨੀਆਂ ਦੇ ਸਾਥੀ ਇੱਥੋਂ ਤੱਕ ਹੀ ਨਹੀਂ ਜੀ, ਪਰ ਰੱਬ ਅੰਤ ਤੱਕ ਹੈ ਜੀ ਬੰਦੇ ਦੇ। ਰੱਬ ਦਾ ਤਾਂ ਅੰਤ ਹੈ ਹੀ ਨਹੀਂ, ਬੰਦੇ ਦੇ ਅੰਤ ਤੱਕ ਉਹ ਬੰਦੇ ਦਾ ਸਾਥ ਦਿੰਦਾ ਹੈ ਜੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਸ ਵਾਹਿਗੁਰੂ ਜੀ ਦੇ ਨਾਲ ਮਿੱਤਰਤਾ ਪਾਓ। ਆਮ ਬੰਦਾ ਸਾਨੂੰ ਔਖੀ ਘੜੀ ਵਿੱਚੋਂ ਬਚਾ ਲੈਂਦਾ ਜੀ, ਵੈਸੇ ਚਲੋ ਸਹਾਇਤਾ ਕਰਦਾ ਔਖੀ ਘੜੀ ਵਿੱਚ ਜੀ। ਗੱਜ ਕੇ ਆਖੋ ਵਾਹਿਗੁਰੂ। ਬਚਾਉਣ ਵਾਲਾ ਤਾਂ ਵਾਹਿਗੁਰੂ ਹੀ ਹੈ, ਪਰ ਉਹ ਸਾਡੀ ਸਹਾਇਤਾ ਕਰਦਾ ਜੀ ਔਖੀ ਘੜੀ ਵਿੱਚ, ਵੀ ਫਲਾਣੇ ਮਿੱਤਰ 'ਤੇ ਦੁੱਖ ਦਾ ਸਮਾਂ 'ਤੇ ਉਹਦੀ ਜਾ ਕੇ ਸਹਾਇਤਾ ਕਰੀਏ। ਪਰ ਸੱਚੀ ਗੱਲ ਇਹ ਹੈ, ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ, ਮਿੱਤਰ ਤੁਹਾਡਾ ਵੀ ਹੈਗਾ ਅਤੇ ਮਿੱਤਰ ਮੇਰਾ ਵੀ ਹੈਗਾ ਕਹਿਣ ਲੱਗੇ, ਪਰ ਫਰਕ ਬੜਾ ਹੈਗਾ। ਤੁਹਾਡਾ ਮਿੱਤਰ ਔਖੀ ਘੜੀ ਦੇ ਵਿੱਚ, ਔਖੀ ਘੜੀ ਦੇ ਵਿੱਚ ਤੁਹਾਡੀ ਸਹਾਇਤਾ ਕਰਦਾ, ਮੇਰਾ ਮਿੱਤਰ ਮੈਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ ਕਹਿਣ ਲੱਗੇ। ਗੱਜ ਕੇ ਆਖ ਵਾਹਿਗੁਰੂ। ਉਹ ਔਖੀ ਘੜੀ ਆਉਣ ਹੀ ਨਹੀਂ ਦਿੰਦਾ ਮੇਰੇ 'ਤੇ, ਔਖੀ ਘੜੀ ਨਾ ਦੇਖਣ ਦੇਈ, ਉਹ ਮੈਨੂੰ ਔਖੀ ਘੜੀ ਮੇਰੇ ਨੇੜੇ ਹੀ ਨਹੀਂ ਆਉਣ ਦਿੰਦਾ ਰੱਬ ਜੀ। ਤੁਹਾਡਾ ਤਾਂ ਸਹਾਇਤਾ ਕਰੇਗਾ, ਮੇਰਾ ਆਉਣ ਹੀ ਨਹੀਂ ਦਿੰਦਾ ਜੀ। ਹੁਣ ਵੱਡਾ ਕਿਹੜਾ ਹੈਗਾ ਜੀ, ਸਹਾਇਤਾ ਕਰਨ ਵਾਲਾ ਜਾਂ ਜਿਹੜਾ ਆਉਣ ਹੀ ਨਹੀਂ ਦਿੰਦਾ ਜੀ? ਜਿਹੜਾ ਆਉਣ ਹੀ ਨਹੀਂ ਦਿੰਦਾ ਉਹ ਬਹੁਤ ਵੱਡਾ ਸਾਥੀ ਹੈਗਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਵਾਹਿਗੁਰੂ ਜੀ ਦੇ ਨਾਲ ਅੰਦਰੋਂ ਸਾਡੀ ਸਾਂਝ ਪੈ ਜੇ, ਅੰਦਰੋਂ ਪਿਆਰ ਪੈਦਾ ਹੋ ਜਾਏ ਅਤੇ ਵਾਹਿਗੁਰੂ ਜੀ ਸਾਡੇ ਮਿੱਤਰ ਬਣਨ ਦੀ। ਸ਼ਬਦ ਬਹੁਤ ਲੰਮੇਰਾ ਸੀ, ਹੈ ਤਾਂ 8 ਕੁ ਪੰਕਤੀਆਂ ਦਾ ਹੀ ਸ਼ਬਦ ਹੈ, ਪਰ ਇਹਦੇ ਅਰਥ ਬੜੇ ਗੋਝ ਹੈਗੇ ਜੀ। ਆਮ ਤੌਰ 'ਤੇ ਦੇਈਂ ਦੇਈਂ ਪਾਠ ਕਰੀ ਜਾਂਦੇ ਹਾਂ ਆਪਾਂ, ਔਖੀ ਘੜੀ ਨਾ ਦੇਖਣ ਦੇਈਂ। ਸੰਗਤ ਜੀ, ਦੇਈਂ ਪਾਠ ਨਹੀਂ ਕਰਨਾ, ਪਾਠ ਹੈ ਦੇਈ, ਬਿੰਦੀ ਨਹੀਂ ਲਾਉਣੀ। ਜੇ ਬਿੰਦੀ ਲਾਵਾਂਗੇ ਅਰਥ ਬਦਲ ਜਾਏਗਾ। ਰੱਬ ਔਖੀ ਘੜੀ ਵੇਖਣ ਨਹੀਂ ਦਿੰਦਾ, ਅਤੇ ਜੇ ਦੇਈਂ ਕਹਾਂਗੇ ਰੱਬਾ ਔਖੀ ਘੜੀ ਨਾ ਸਾਨੂੰ ਵੇਖਣ ਦੇਈਂ, ਉਹ ਵੀ ਠੀਕ ਹੈ। ਪਰ ਪ੍ਰਕਰਨ ਅਨੁਸਾਰ ਰੱਬ ਦੇ ਜਿਹੜੇ ਮਿੱਤਰ ਬਣ ਜਾਂਦੇ ਨੇ ਜਾਂ ਜਿਨ੍ਹਾਂ ਦਾ ਰੱਬ ਮਿੱਤਰ ਬਣ ਜਾਂਦਾ ਹੈ, ਉਹਨਾਂ ਨੂੰ ਪਰਮੇਸ਼ਰ ਦੀ ਔਖੀ ਘੜੀ ਵੇਖਣ ਹੀ ਨਹੀਂ ਦਿੰਦੇ ਜੀ। ਕੱਜ ਕੇ ਆਖੋ ਵਾਹਿਗੁਰੂ। ਬਚਾ ਕੇ ਰੱਖਦੇ ਨੇ, ਬਚਾ ਕੇ ਰੱਖਦੇ ਹਨ। ਸੋ ਗੁਰੂ ਕੀ ਬਾਣੀ ਦਾ ਅੰਮ੍ਰਿਤਮਈ ਸ਼ਬਦ, ਗੁਰਬਾਣੀ ਦਾ ਕੀਰਤਨ ਸੁਣ ਕੇ ਆਪਣੀ ਰੂਹ ਦਾ ਭਲਾ ਕੀਤਾ। ਜਦੋਂ ਆਪਾਂ ਗੁਰਬਾਣੀ ਦਾ ਕੀਰਤਨ ਸੁਣਦੇ ਸਾਡੀ ਰੂਹ ਦਾ ਭਲਾ ਹੁੰਦਾ ਜੀ। ਹੁਣ ਇਹਦੇ ਤੋਂ ਅੱਗੇ ਪ੍ਰਸੰਗ ਆਪ ਜੀ ਜਿਹੜਾ ਸੁਣ ਰਹੇ ਹੋ ਉਹਦੇ ਵਾਲੇ ਪਾਸੇ ਆਪਾਂ ਸੁਰਤੀਆਂ ਬਿਰਤੀਆਂ ਲਾਈਏ। ਦੋਵੇਂ ਹੱਥ ਜੋੜੋ ਸੰਗਤ ਜੀ ਅਤੇ ਪ੍ਰੇਮ ਨਾਲ ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ
ਅਤੇ ਫਤਿਹ ਬੁਲਾਓ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨਗਰ ਵਸਾ ਕੇ ਬੜਾ ਜੰਗ ਹੁੰਦਾ ਜੀ ਉੱਥੇ ਸੁਣਿਆ ਤੁਸੀਂ ਸਾਰਾ ਮਹਾਰਾਜ ਸੰਗਤ ਵਿੱਚ ਬੈਠੇ ਸਨ ਇੱਕ ਸਿੱਖ ਨੂੰ ਆਖਿਆ ਵੀ ਸਾਨੂੰ ਕੋਈ ਗੁਰਬਾਣੀ ਦਾ ਜਪਜੀ ਸਾਹਿਬ ਦਾ ਪਾਠ ਸੁਣਾਵੇ ਅਤੇ ਸੁਣਾਵੇ ਸ਼ੁੱਧ ਜੀ ਭਾਈ ਗੋਪਾਲਾ ਜੀ ਉੱਠੇ ਸਾਰਿਆਂ ਵਿੱਚੋਂ ਇਕੱਲੇ ਭਾਈ ਗੋਪਾਲਾ ਜੀ ਉੱਠੇ ਭਾਈ ਗੋਪਾਲਾ ਜੀ ਨੂੰ ਗੁਰੂ ਜੀ ਨੇ ਸ਼ਾਬਾਸ਼ੇ ਦਿੱਤੀ ਵੀ ਚੰਗੀ ਗੱਲ ਹੈ ਆਪਣੇ ਬਰਾਬਰ ਦਾ ਪਲੰਘਾ ਡਾਹ ਕੇ ਦਿੱਤਾ ਵੀ ਸਾਡੇ ਬਰਾਬਰ ਬੈਠੋ ਅਤੇ ਫਿਰ ਗੁਰਬਾਣੀ ਦਾ ਪਾਠ ਕਰੋ ਅਤੇ ਸੰਗਤ ਜੀ ਬਰਾਬਰ ਬੈਠ ਕੇ ਫਿਰ ਗੁਰਬਾਣੀ ਦਾ ਪਾਠ ਕੀਤਾ ਜੀ ਫਿਰ ਬੇਨਤੀ ਹੈ ਰੱਬ ਸਾਰੀਆਂ ਥਾਵਾਂ 'ਤੇ ਹੈ ਇਹ ਨਹੀਂ ਸ਼ੱਕ ਵੀ ਰੱਬ ਨਹੀਂ ਹੈਗਾ ਸਾਰੀਆਂ ਥਾਵਾਂ 'ਤੇ ਪਰ ਗੁਰਬਾਣੀ ਪੜ੍ਹਨ ਦਾ ਨਿਯਮ ਹੈ ਨਹਾਉਂਦਿਆਂ ਨਹਾਉਂਦਿਆਂ ਬਾਥਰੂਮ ਵਿੱਚ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਗੁਰੂ ਹੈ ਜੀ ਸਾਡਾ ਸਾਡੇ ਸਤਿਗੁਰੂ ਜੀ ਨੇ ਨਹਾਉਂਦਿਆਂ ਨਹਾਉਂਦਿਆਂ ਬਾਥਰੂਮ ਵਿੱਚ ਗੁਰਬਾਣੀ ਪੜ੍ਹਦੀ ਇਹ ਗੱਲ ਮਾੜੀ ਹੈ ਜੀ ਵੇਖ ਲਓ ਗੁਰੂ ਜੀ ਨੇ ਕਿੱਡੀ ਸਹਿਤ ਪੂਰੀ ਮਰਜ਼ਾਦਾ ਸੁੱਚਤਾ ਦੇ ਨਾਲ ਨਵੀਂ ਚਾਦਰ ਵਿਛਾ ਕੇ ਆਖਿਆ ਲਓ ਜੀ ਹੁਣ ਬਾਣੀ ਸਾਨੂੰ ਸੁਣਾਓ ਭਾਈ ਗੋਪਾਲਾ ਜੀ ਨੇ ਬਹੁਤ ਪ੍ਰੇਮ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਨਾਮ ਲਿਆ ਜੀ ਅਤੇ ਨਾਮ ਲੈ ਕੇ ਫਿਰ ਗੁਰਬਾਣੀ ਦਾ ਪਾਠ ਸ਼ੁਰੂ ਕੀਤਾ ਅਜੇ ਇੱਕ ਓਅੰਕਾਰ ਸਤਨਾਮ ਹੀ ਆਖਿਆ ਇਹਨਾਂ ਰਸ ਸੀ ਰਸਨਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਸਿੱਖ ਨੂੰ ਨਮਸਕਾਰ ਕੀਤੀ ਜੀ ਗੱਜ ਕੇ ਆਖੋ ਵਾਹਿਗੁਰੂ ਅਤੇ ਜਦੋਂ ਆਪਾਂ ਪਾਠ ਕਰਦੇ ਹੁੰਦੇ ਹਾਂ ਹੋ ਸਕਦਾ ਗੁਰੂ ਜੀ ਪ੍ਰਸੰਨ ਨਾ ਹੁੰਦੇ ਹੁਣ ਸਾਡੇ 'ਤੇ ਵੀ ਇਹ ਕੀ ਕਰਨ ਦਏ ਨੇ ਐਡੀ ਅਮੋਲਕ ਗੁਰਬਾਣੀ ਇਸ ਤਰੀਕੇ ਨਾਲ ਪੜ੍ਹ ਰਹੇ ਨੇ ਸੰਗਤ ਜੀ ਆਪਾਂ ਪ੍ਰਸੰਗ ਵੀ ਵਿਚਾਰਨਾ ਹੈ ਪਰ ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਉਹਦੇ ਤੋਂ ਵੱਡਾ ਲਾਭ ਹੋਰ ਹੁੰਦਾ ਜਿਹੜਾ ਵਿਚਾਰ ਕੇ ਅਮਲ ਵਿੱਚ ਲੈ ਆਵੇ ਜੀ ਬਸ ਇੱਕ ਗੱਲ ਕਹਿ ਕੇ ਅੱਗੇ ਚੱਲਾਂਗੇ ਸੰਗਤ ਕੋਈ ਪ੍ਰੇਮੀਆਂ ਨੇ ਸ਼ਾਇਦ ਹੋ ਸਕਦਾ ਸੁਣੀ ਵੀ ਹੋਏ ਪਾਕਿਸਤਾਨ ਦੇਸ਼ ਜੀ ਉਦੋਂ ਹਿੰਦੁਸਤਾਨ ਤੋਂ ਵੱਖਰਾ ਨਹੀਂ ਸੀ ਹੋਇਆ ਪਾਕਿਸਤਾਨ ਦੇ ਵਿੱਚ ਇੱਕ ਸ਼ਹਿਰ ਹੈਗਾ ਕਰਾਂਚੀ ਗੱਜ ਕੇ ਆਖੋ ਵਾਹਿਗੁਰੂ ਕਰਾਂਚੀ ਸ਼ਹਿਰ ਵਿੱਚ ਦੋ ਭਰਾ ਨੇ ਦੋਵੇਂ ਹਿੰਦੂ ਭਰਾ ਨੇ ਜੀ ਹਿੰਦੂ ਭਰਾ ਦੋਵਾਂ ਦਾ ਹੀਰਿਆਂ ਦਾ ਵਪਾਰ ਹੈ ਜੀ ਅਤੇ ਤੁਹਾਨੂੰ ਪਤਾ ਹੀਰਿਆਂ ਦਾ ਵਪਾਰ ਰੋਜ਼ ਰੋਜ਼ ਨਹੀਂ ਹੁੰਦਾ ਹੀਰਿਆਂ ਵਾਲੀਆਂ ਦੁਕਾਨਾਂ 'ਤੇ ਭੀੜਾਂ ਨਹੀਂ ਲੱਗੀਆਂ ਹੁੰਦੀਆਂ ਜੀ ਉੱਥੇ ਸਵਾਏ ਜਿਹੇ ਬੰਦੇ ਹੁੰਦੇ ਅੰਗਰੇਜ਼ ਅਤੇ ਅੰਗਰੇਜ਼ਣ ਹੀਰਾ ਖਰੀਦਣ ਵਾਸਤੇ ਆਏ ਜੀ ਪਸੰਦ ਨਾ ਆਵੇ ਜੀ ਅੰਗਰੇਜ਼ਣ ਦੋ ਕੁ ਘੰਟੇ ਲਾ ਦਿੱਤੇ ਉਹਨਾਂ ਨੂੰ ਪਸੰਦ ਨਾ ਆਇਆ ਹੀਰਾ ਜੀ ਉਹ ਦੋ ਭਰਾ ਸਨ ਇੱਕ ਵਿੱਚੋਂ ਕਲਪ ਪਿਆ ਕਿਉਂ ਦੋ ਤਿੰਨ ਗਾਹਕ ਹੋਰ ਆਏ ਉਹ ਕਹਿਣ ਲੱਗੇ ਮਸਾਂ ਮਸਾਂ ਗਾਹਕ ਆਏ ਨੇ ਇਹ ਸਾਡਾ ਸਮਾਂ ਬਰਬਾਦ ਕਰ ਰਹੇ ਨੇ ਉਹ ਕਹਿ ਬੈਠਾ ਵੀ ਜੇ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਹੱਥ ਜੋੜੇ ਅਤੇ ਚਲੇ ਜਾਓ ਗੱਜ ਕੇ ਆਖੋ ਵਾਹਿਗੁਰੂ ਅੰਗਰੇਜ਼ਣ ਨੇ ਬੜਾ ਗੁੱਸਾ ਮਨਾਇਆ ਜੀ ਹੈਂ ਚਲੋ ਗੁੱਸਾ ਉਹਨੂੰ ਪੂਰਾ ਚੜਿਆ ਸੀ ਕਹਿਣ ਲੱਗੀ ਚਲੋ ਹੁਣੇ ਹੀ ਚੱਲ ਗਏ ਇਹਨੇ ਸਾਡੀ ਇਨਸਲਟ ਕਰ ਦਿੱਤੀ ਬੇਇੱਜ਼ਤੀ ਕਰ ਦਿੱਤੀ ਹੈ ਬਾਹਰ ਆਏ ਦੁਕਾਨ ਉੱਚੀ ਸੀ ਥੜੀ ਤੋਂ ਉਤਰਨ ਦਏ ਉਤਰੇ ਸਨ ਅਤੇ ਅੱਗੇ ਰੋੜਾ ਸੀ ਗੁੱਸੇ ਵਿੱਚ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਜੀ ਬਸ ਇਸ ਤਰ੍ਹਾਂ ਡਿੱਗੀ ਜੀ ਇੱਥੇ ਕੋ ਰੋੜਾ ਲੱਗਾ ਅਤੇ ਅੰਗਰੇਜ਼ਣ ਦੀ ਮੌਤ ਹੋ ਗਈ ਜੀ ਹੁਣ ਜਦੋਂ ਅੰਗਰੇਜ਼ਣ ਦੀ ਮੌਤ ਹੋ ਗਈ ਅੰਗਰੇਜ਼ਣ ਦੇ ਦੋਵਾਂ ਭਰਾਵਾਂ 'ਤੇ ਕੇਸ ਪਾ ਦਿੱਤਾ ਅੰਗਰੇਜ਼ ਨੇ ਜੇ ਇਹ ਮਾੜਾ ਬੋਲ ਨਾ ਬੋਲਦਾ ਤਾਂ ਸਾਡੇ ਨਾਲ ਐਸਾ ਨਹੀਂ ਸੀ ਹੋਣਾ ਅਸੀਂ ਬਾਹਰ ਆਉਣਾ ਨਹੀਂ ਸੀ ਗੁੱਸੇ ਵਿੱਚ ਉਹਨੇ ਡਿੱਗਣਾ ਨਹੀਂ ਅਤੇ ਮਰਨਾ ਨਹੀਂ ਹੈ ਤਾਂ ਰੱਬ ਦੀ ਮੌਤ ਸੀ ਸਾਰੀ ਜੇਲ੍ਹ ਵਿੱਚ ਪਾ ਸੁੱਟਤਾ ਦੋਵਾਂ ਭਰਾਵਾਂ ਨੂੰ ਹੁਣ ਉਹਨਾਂ ਦਾ ਕਸੂਰ ਵੀ ਕੋਈ ਨਾ ਜੀ ਅੰਗਰੇਜ਼ਾਂ ਦੇ ਜੱਜ ਵੀ ਅੰਗਰੇਜ਼ ਸਨ ਜੀ ਉਹਨਾਂ ਦੇ ਆਪਣੇ ਜੀ ਜਿਸ ਦਿਨ ਸੁਣਵਾਈ ਹੋਣੀ ਸੀ ਉਹਨੇ ਇਹ ਗੱਲ ਕਹੀ ਸੀ ਵੀ ਅੱਜ ਦੋ ਬੰਦੇ ਆ ਰਹੇ ਨੇ ਜੱਜ ਨੂੰ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਦੇਣੀ ਜੱਜ ਕਹਿਣ ਲੱਗਾ ਠੀਕ ਹੈ ਸੰਗਤ ਜੀ ਹੁਣ ਉਹ ਦੋਵੇਂ ਭਰਾ ਜਪਜੀ ਸਾਹਿਬ ਦਾ ਪਾਠ ਬੜੇ ਪ੍ਰੇਮ ਨਾਲ ਕਰਦੇ ਹੁੰਦੇ ਸੀ ਗੱਜ ਕੇ ਆਖੋ ਵਾਹਿਗੁਰੂ ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਸੰਗਤ ਜੀ ਸਰੀਰ ਬਹੁਤ ਕੁਝ ਛਕਦਾ ਆਤਮਾ ਭੁੱਖੀ ਰਹਿ ਜਾਂਦੀ ਹੈ ਗੁਰਬਾਣੀ ਦਾ ਪਾਠ ਕਰਨ ਵਾਲਾ ਜਿਹੜਾ ਸਿੱਖ ਹੈ ਉਹਦੀ ਆਤਮਾ ਰੱਜੀ ਰਹਿੰਦੀ ਹੈ ਜੀ ਆਤਮਾ ਰੱਜੀ ਰਹਿੰਦੀ ਹੈ ਸਰੀਰ ਪਤਾ ਨਹੀਂ ਕਿੰਨਿਆਂ ਕਦੇ ਰੱਜੇ ਫਿਰਦੇ ਜੀ ਇੱਥੇ ਆਤਮਾਵਾਂ ਅੰਦਰੋਂ ਭੁੱਖੀਆਂ ਤਰਸ ਰਹੀਆਂ ਹੁੰਦੀਆਂ ਜੀ ਬੁਰੇ ਹਾਲ ਹੋਏ ਹੁੰਦੇ ਜੀ ਅੰਦਰ ਰੂਹਾਂ ਦੇ ਜੀ ਤਰਸਦੀਆਂ ਵੀ ਕੋਈ ਨਾ ਕੋਈ ਸਾਨੂੰ ਆ ਕੇ ਕੁਝ ਸੁਣਾਵੇ ਕੋਈ ਰੱਬ ਦੀ ਗੱਲ ਸੁਣੀਏ ਸਾਡਾ ਭਲਾ ਹੋਵੇ ਹੁਣ ਉਹ ਪਾਠ ਕਰਦੇ ਸੀ ਜਪਜੀ ਸਾਹਿਬ ਦੇ ਤੇ ਦਿਹਾੜੀ ਵਿੱਚ 50-50 ਪਾਠ ਜਪਜੀ ਸਾਹਿਬ ਦੇ ਕਰਨ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਵਿਹਲੇ ਰਹਿਣਾ ਜੇਲ ਵਿੱਚ ਜੀ? ਹਾਂਜੀ, ਇਹ ਵੀ ਕੋਈ ਉਹਨਾਂ ਦਾ ਚੰਗਾ ਕਰਮ ਜੀ। ਵਿਹਲੇ ਰਹਿ ਕੇ ਵੀ ਬੰਦਾ ਮਾੜਾ ਬਹੁਤ ਕੁਝ ਸੋਚ ਸਕਦਾ ਜੀ, ਵਿਹਲਿਆਂ ਰਹਿ ਕੇ ਬੜਾ ਕੁਝ ਮਾੜਾ ਸੋਚਿਆ ਜਾਂਦਾ ਜੀ। ਪਰ ਦਿਹਾੜੀ ਦੇ 50-50 ਪਾਠ ਜਪਜੀ ਸਾਹਿਬ ਦੇ ਕਰਨ ਲੱਗ ਪਏ, ਗੁਰਬਾਣੀ ਪੜ੍ਹਦੇ ਰਹੇ ਪੜ੍ਹਦੇ ਰਹੇ। ਜਿਸ ਦਿਨ ਸੁਣਵਾਈ ਹੋਣੀ ਸੀ, ਜੱਜ ਮੁੱਖੋਂ ਆਖੇ ਵੀ ਇਹਨਾਂ ਨੂੰ ਸਜਾਏ ਮੌਤ ਹੈ ਜੀ, ਪਰ ਹੁਣ ਦਫ਼ਤਰੀ ਬੰਦੇ 2-3 ਇੱਥੇ ਬੈਠੇ, ਉਹਨਾਂ ਨੂੰ ਪਤਾ ਦਫ਼ਤਰਾਂ ਦੇ ਵਿੱਚ ਮੂੰਹੋਂ ਬੋਲੀ ਗੱਲ ਨਹੀਂ, ਲਿਖਤੀ ਗੱਲ ਦਾ ਪ੍ਰਮਾਣ ਹੈ ਜੀ, ਲਿਖਤੀ ਗੱਲ ਮਨਜ਼ੂਰ ਹੈ। ਹੁਣ ਫੈਸਲਾ ਲਿਖ ਕੇ ਰੱਖਣਾ ਹੀ, ਹੁਣ ਉਹ ਜਦੋਂ ਲਿਖਦਾ ਸਜਾਏ ਮੌਤ, ਇੱਕ ਇਹੋ ਜਿਹੀ ਸ਼ਕਤੀ ਹੈ ਜਿਹੜਾ ਉਹਦਾ ਹੱਥ ਫੜ ਕੇ ਸਜਾਏ ਮੌਤ ਦੀ ਥਾਂ 'ਤੇ ਇਹ ਲਿਖ ਦਿੰਦੀ ਵੀ ਬਾ ਇੱਜ਼ਤ ਬਰੀ ਜੀ। ਉਹਦਾ ਹੀ ਹੱਥ ਜੀ, ਉਹੋ ਹੀ ਕਲਮ ਜੀ, ਬੰਦਾ ਵੀ ਉਹੋ ਹੀ, ਮੂੰਹੋਂ ਸਜਾਏ ਮੌਤ ਕਹਿ ਰਿਹਾ ਅਤੇ ਹੱਥੋਂ ਬਾ ਇੱਜ਼ਤ ਬਰੀ ਲਿਖਿਆ ਜਾ ਰਿਹਾ ਜੀ। ਬੜਾ ਹੱਥਾਂ ਨੂੰ ਕਮਾਉਣ ਦਾ ਯਤਨ ਕਰੇ, ਹੱਥ ਮੇਰੇ ਵਿੰਗੇ ਹੋ ਗਏ ਨੇ, ਪਰ ਫਿਰ ਵੀ ਨਾ ਜੀ ਬਾ ਇੱਜ਼ਤ ਬਰੀ ਲਿਖਿਆ ਗਿਆ। ਨਾਲ ਦੇ ਬੰਦੇ ਨੂੰ ਕਹਿੰਦਾ ਬੋਲ ਕੇ ਦੱਸ ਦੇ, ਉਹਨੇ ਦੱਸਿਆ ਵੀ ਬਾ ਇੱਜ਼ਤ ਬਰੀ ਜੀ। ਦੋਵੇਂ ਭਰਾ ਜੱਜ ਦਾ ਧੰਨਵਾਦ ਕਰਨ ਗਏ ਵੀ ਜੱਜ ਜੀ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਬਾ ਇੱਜ਼ਤ ਬਰੀ ਕਰਤਾ। ਉਹ ਫਿਰ ਜੱਜ ਕਹਿਣ ਲੱਗਾ, ਮੈਂ ਤੇ ਅਜੇ ਵੀ ਕਹਿੰਦਾ, ਕਹਿਣ ਲੱਗਾ ਵੀ ਤੁਹਾਨੂੰ ਮਾਰ ਦਿਓ, ਕਹਿਣ ਲੱਗਾ ਮੈਂ ਤੇ ਅਜੇ ਵੀ ਕਹਿੰਦਾ ਵੀ ਤੁਹਾਨੂੰ ਸਜਾਏ ਮੌਤ ਹੋਣੀ ਚਾਹੀਦੀ ਹੈ। ਪਤਾ ਨਹੀਂ ਕਿਹੜੀ ਸ਼ਕਤੀ ਹੈ ਜਿਹਨੇ ਮੈਨੂੰ ਲਿਖਣ ਹੀ ਨਹੀਂ ਦਿੱਤਾ ਵੀ ਸਜਾਏ ਮੌਤ। ਇਉਂ ਲੱਗਦਾ ਜਿਵੇਂ ਮੇਰਾ ਹੱਥ ਕੇ ਇਹਨੇ ਫੜ ਕੇ ਬਾ ਇੱਜ਼ਤ ਬਰੀ ਲਿਖ ਦਿੱਤਾ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਅਤੇ ਫਿਰ ਉਹਨਾਂ ਦੋਵਾਂ ਨੇ ਸ਼ੁਕਰ ਵਿੱਚ ਆ ਕੇ ਜਪਜੀ ਸਾਹਿਬ ਦੇ ਪਾਠ ਹੋਰ ਕਰ ਦਿੱਤੇ ਜੀ ਸ਼ੁਰੂ, ਵੀ ਸ਼ੁਕਰ ਹੈ ਇਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਉਹਨਾਂ ਦਾ ਹੱਥ ਮੋੜਿਆ ਜੀ, ਗੁਰੂ ਨਾਨਕ ਸਾਹਿਬ ਨੇ ਹੀ। ਹਾਂਜੀ ਸੰਗਤ ਜੀ, ਗੁਰਬਾਣੀ ਪੜ੍ਹਿਆ ਕਰੋ, ਹੋ ਸਕੇ ਅੰਮ੍ਰਿਤ ਵੇਲੇ 10 ਜਾਂ 5 ਮਿੰਟ ਕੱਢ ਲਿਆ ਕਰੋ, 15 ਮਿੰਟ ਸੌਰੀ, ਇੱਕ ਜਪਜੀ ਸਾਹਿਬ ਦਾ ਪਾਠ ਚੌਂਕੜੀ ਮਾਰ ਕੇ ਜ਼ਰੂਰ ਕਰਿਆ ਕਰੋ ਜੀ। ਵੇਖੋ ਨਾ ਜੀ, ਸਾਡਾ ਮਨ ਤਾਂ ਚੌਂਕੜੀ ਮਾਰ ਕੇ ਨਹੀਂ ਟਿਕਦਾ, ਅਤੇ ਆਪਾਂ ਕਹੀਏ ਵੀ ਤੁਰੇ ਫਿਰੇ ਟਿਕਿਆ ਜਾਏ, ਤੁਰੇ ਫਿਰੇ ਕਿੱਥੋਂ ਟਿਕਣਾ ਜੀ। ਗੁਰਦੁਆਰੇ ਚੌਂਕੜੀ ਮਾਰ ਕੇ ਬੈਠੇ ਹੁੰਦੇ ਅਤੇ ਮਨ ਬਾਹਰ ਤੁਰਿਆ ਫਿਰਦਾ ਹੁੰਦਾ ਜੀ, ਇੰਨਾ ਸ਼ੈਤਾਨ ਹੈ। ਆਪਾਂ ਕਹੀਏ ਵੀ ਤੁਰੇ ਫਿਰੇ ਗੁਰਬਾਣੀ ਪੜ੍ਹੀ ਜਾਂਦੇ, ਫਿਰ ਗੱਲ ਨਹੀਂ ਬਣਦੀ ਜੀ। ਪਹਿਲਾਂ ਸਰੀਰ ਨੂੰ ਟਿਕਾਓ, ਫਿਰ ਮਨ ਨੂੰ ਟਿਕਾਓ, ਅਤੇ ਘੱਟੋ ਘੱਟ ਨਹੀਂ ਤਾਂ 15 ਮਿੰਟ ਦਿਹਾੜੀ ਦੇ ਜ਼ਰੂਰ ਕੱਢੋ, ਖਾਸ ਕਰਕੇ ਜੇ ਸਵੇਰ ਦਾ ਸਮਾਂ ਹੋ ਜਾਵੇ ਤਾਂ ਬਹੁਤ ਵਧੀਆ। ਹਰ ਦੇਸ਼ ਵਿੱਚ ਸਵੇਰ ਦਾ ਆਪੋ ਆਪਣਾ ਸਮਾਂ, ਜਦੋਂ ਉੱਧਰ ਸਵੇਰ ਹੁੰਦੀ ਹੈ ਇੱਧਰ ਦੁਪਹਿਰ ਹੋਈ ਹੁੰਦੀ ਹੈ। ਹਾਂਜੀ ਹਰ ਇੱਕ ਥਾਂ 'ਤੇ ਆਪੋ ਆਪਣਾ ਸਮਾਂ ਹੈ, ਹਰ ਇੱਕ ਬੰਦਾ ਆਪੋ ਆਪਣੇ ਦੇਸ਼ ਅਨੁਸਾਰ ਸਮੇਂ ਅਨੁਸਾਰ ਸਵੇਰੇ ਚੌਂਕੜੀ ਮਾਰ ਕੇ ਬੈਠ ਜਾਏ ਅਤੇ ਜਪਜੀ ਸਾਹਿਬ ਦਾ ਪਾਠ ਬਹੁਤ ਹੀ ਪ੍ਰੇਮ ਨਾਲ ਕਰੇ ਜੀ, ਬਹੁਤ ਕੁਝ ਪ੍ਰਾਪਤ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਬੜੇ ਦੇਖੇ ਜੀ ਆਪਣੀ ਜ਼ਿੰਦਗੀ ਵਿੱਚ ਸਿੱਖੀ ਦੀਆਂ ਗੱਲਾਂ ਕਰਦੇ ਜੀ, ਦੁਨੀਆਂ ਨੂੰ ਮਰਜ਼ਾਦਾ ਸਮਝਾਉਂਦੇ ਜੀ, ਅਤੇ ਆਪ ਜਪਜੀ ਸਾਹਿਬ ਬਹਿ ਕੇ ਨਹੀਂ ਕਦੀ ਪੜ੍ਹਦੇ ਜੀ। ਹਾਂਜੀ ਬਹਿ ਪੜ੍ਹਨਾ ਪਏਗਾ, ਜਾਪ ਸਾਹਿਬ ਪੜ੍ਹੋ ਤਾਂ ਹੋਰ ਵਧੀਆ ਗੱਲ ਹੈ ਜੀ। ਹਾਂਜੀ ਬੜੀਆਂ ਸਿਫਤਾਂ ਜਾਪ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀਆਂ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ। ਹੇ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਜੀ, ਤੁਹਾਨੂੰ ਮੇਰੀ ਨਮਸਕਾਰ ਹੈ। ਇੰਨੀਆਂ ਸਿਫਤਾਂ ਜਾਪ ਸਾਹਿਬ ਵਿੱਚ ਕੀਤੀਆਂ, ਅਜੈ ਅਲੈ ਅਭੈ ਅਭੈ। ਕਿਤੇ ਬਹਿ ਕੇ ਧਿਆਨ ਨਾਲ ਪੜ੍ਹ ਕੇ ਵੇਖੋ, ਤੁਹਾਡੀ ਆਤਮਾ ਇਉਂ ਹੋਏਗੀ ਜਿਵੇਂ ਰੱਜ ਚੁੱਕੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਦਾ ਕੋਸ਼ਿਸ਼ ਕਰਨੀ, ਜਦੋਂ ਵੀ ਕਿਸੇ ਕੋਲੋਂ ਸਮਾਂ ਲੱਗਦਾ ਉਹ ਬਹਿ ਕੇ ਜ਼ਰੂਰ ਪਾਠ ਕਰੇ। ਭਾਈ ਗੋਪਾਲਾ ਜੀ ਨੇ ਸਾਰਾ ਪਾਠ ਸ਼ੁੱਧ ਸੁਣਾਇਆ, ਸਲੋਕ ਵਿੱਚ ਆ ਕੇ ਉਹਨਾਂ ਦਾ ਮਨ ਘੋੜੇ 'ਤੇ ਚਲੇ ਗਿਆ ਜੀ। ਕੱਲ੍ਹ ਤੁਸੀਂ ਸਾਰੀ ਕਥਾ ਸੁਣੀ, ਕੋਈ ਗੱਲ ਨਹੀਂ ਜੇ ਘੋੜੇ 'ਤੇ ਚਲੇ ਗਿਆ ਜੀ। ਹਾਂਜੀ ਗੁਰਬਾਣੀ ਪੜ੍ਹੋ, ਗੱਡੀਆਂ ਹੀ ਮੰਗ ਲਓ ਪਰ ਪੜ੍ਹੋ ਤਾਂ ਸਹੀ। ਆਪੇ ਹੌਲੀ ਹੌਲੀ ਪਿਆਰ ਪੈਦਾ ਹੁੰਦਿਆਂ ਹੁੰਦਿਆਂ ਆਤਮਾ ਦਾ ਰਸ ਵੀ ਆਉਣ ਲੱਗ ਪਏਗਾ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਘੋੜਾ ਮੰਗਿਆ ਅਤੇ ਘੋੜਾ ਹੀ ਮਿਲ ਗਿਆ, ਅਤੇ ਹੁਣ ਸਮਾਂ ਗੱਡੀਆਂ ਦਾ, ਤੁਸੀਂ ਗੱਡੀਆਂ ਮੰਗੋ ਗੱਡੀਆਂ ਮਿਲਣਗੀਆਂ, ਪਰ ਕਰੋ ਕੱਜ ਕੇ ਆਖੋ ਵਾਹਿਗੁਰੂ, ਕਰੋ ਸਹੀ, ਗੁਰਬਾਣੀ ਦਾ ਪਾਠ ਕਰੋ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਆਪੇ ਹੀ ਪਹਿਲਾਂ ਸਰੀਰ ਦੀਆਂ ਲੋੜਾਂ ਪੂਰੀਆਂ ਹੋ ਜਾਣੀਆਂ, ਫਿਰ ਮਨ ਨੂੰ ਰੱਜ ਆਉਣ ਲੱਗ ਪਏਗਾ ਜੀ। ਇਸ ਕਰਕੇ ਗੁਰਬਾਣੀ ਦਾ ਪਾਠ ਬਹੁਤ ਜ਼ਰੂਰੀ ਹੈ, ਹਰ ਇੱਕ ਸਿੱਖ ਵਾਸਤੇ ਜ਼ਰੂਰੀ ਹੈ। ਪਾਠ ਕਰਦਿਆਂ ਕਰਦਿਆਂ ਅਮਲ ਵਾਲੀ ਭਾਵਨਾ ਪੈਦਾ ਹੋਏਗੀ ਜੀ। ਹੁਣ ਅਮਲ ਕਰੀਏ ਗੁਰਬਾਣੀ 'ਤੇ, ਇਹ ਸਾਰੀ ਭਾਵਨਾ ਪੈਦਾ ਹੋਏਗੀ। ਪਰ ਜਿਹੜਾ ਜੇ ਪਹਿਲੀ ਜਮਾਤ 'ਚ ਹੀ ਨਹੀਂ ਬੈਠਾ, ਉਹ ਐਮਏ ਦੀਆਂ ਗੱਲਾਂ ਕਰੇ ਤਾਂ ਚੰਗਾ ਨਹੀਂ ਲੱਗਦਾ ਜੀ ਉਹ ਬੰਦਾ। ਹਾਂਜੀ, ਪਹਿਲੀ ਜਮਾਤ ਵਾਲੇ ਬੰਦੇ ਨੂੰ ਅਭਿਆਸ ਕਰਨਾ ਪੈਂਦਾ ਜੀ। ਹਾਂਜੀ, ਅਤੇ ਇਹ ਸੱਚੀ ਗੱਲ ਹੈ, ਜੇ ਗੁਰੂ ਦੀ ਪਹਿਲੀ ਜਮਾਤ ਵਿੱਚ ਅਸੀਂ ਪਾਸ ਨਹੀਂ ਚੰਗੀ ਤਰ੍ਹਾਂ ਹੋਏ, ਨਿਤਨੇਮ ਸਾਡਾ ਆਪਣਾ ਪੂਰਾ ਨਹੀਂ ਹੈਗਾ, ਪਹਿਲੀ ਜਮਾਤ ਵਿੱਚ ਪਾਸ ਨਾ ਹੋਈਏ ਅਤੇ ਐਮਏ ਦੀਆਂ ਗੱਲਾਂ ਕਰੀਏ ਤਾਂ ਬਹੁਤੀ ਵਧੀਆ ਗੱਲ ਨਹੀਂ ਹੈਗੀ ਜੀ। ਭਾਈ ਗੋਪਾਲਾ ਜੀ ਨੇ ਬਹੁਤ ਪ੍ਰੇਮ ਨਾਲ ਪਾਠ ਸੁਣਾਇਆ, ਸਲੋਕ ਵਿੱਚ ਵੇਖੋ ਮਨ ਕਿੱਥੇ ਕਿੱਥੇ ਗਿਆ, ਪਰ ਗੁਰੂ ਸਾਹਿਬ ਨੇ ਸਲੋਕ ਮਹਾਰਾਜ ਨੇ ਦੇ ਦਿੱਤਾ, ਘੋੜਾ ਦੇ ਦਿੱਤਾ। ਮਹਾਰਾਜ ਕਹਿੰਦੇ ਗੋਪਾਲਿਆ, ਜੇ ਤੂੰ ਸਲੋਕ ਨਾ ਸੋਚਦਾ, ਕਹਿਣ ਲੱਗੇ ਵਾਹਿਗੁਰੂ, ਘੋੜਾ ਨਾ ਸੋਚਦਾ, ਅੱਜ ਤੂੰ ਸਾਡੀ ਥਾਂ 'ਤੇ ਬੈਠੇ ਹੋਣਾ ਸੀ। ਕਹਿਣ ਲੱਗੇ ਸਾਡੀ ਥਾਂ 'ਤੇ ਬੈਠੇ ਹੋਣਾ ਸੀ ਜੇ ਤੂੰ ਘੋੜੇ ਬਾਰੇ ਨਾ ਸੋਚਦਾ। ਸੋ ਇਹ ਸਾਰਾ ਪ੍ਰਸੰਗ ਆਪ ਜੀ ਨੇ ਸੁਣਿਆ, ਫਿਰ ਵੀ ਗੁਰੂ ਸਾਹਿਬ ਨੇ ਭਾਈ ਗੋਪਾਲਾ ਜੀ ਨੂੰ ਸ਼ਾਬਾਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ। ਮਹਾਰਾਜ ਕਹਿਣ ਲੱਗੇ ਗੋਪਾਲਿਆ, ਸ਼ਾਬਾਸ਼ ਇਹ ਹੈ, ਤੂੰ ਘੱਟੋ ਘੱਟ ਗੁਰਬਾਣੀ ਦਾ ਅਭਿਆਸ ਤਾਂ ਕੀਤਾ ਨਾ। ਹਾਂਜੀ, ਬਹੁਤ ਸਾਰੇ ਸਿੱਖ ਜਦੋਂ ਪਾਠ ਕਰਦੇ ਨਾ ਜੀ, ਸੰਗਤੀ ਰੂਪ ਵਿੱਚ ਵੇਖੀਦਾ ਰੁੱਖਾ ਰੁੱਖੀ ਜ਼ੁਬਾਨ ਦੀ, ਅਤੇ ਗੁਰਬਾਣੀ ਦਾ ਪਾਠ ਵੀ ਰੁੱਖਾ ਹੀ ਲੱਗਦਾ ਜੀ। ਮੈਨੂੰ ਮਾਫ਼ ਕਰਿਓ ਸ਼ਬਦ ਬੋਲ ਰਿਹਾ, ਪਾਠ 'ਤੇ ਮਹਾਰਸ ਹੈ ਪਰ ਕਾਰਨ ਕਿ ਉਹਨਾਂ ਦਾ ਆਪਣਾ ਅਭਿਆਸ ਕੋਈ ਨਹੀਂ ਹੈਗਾ ਜੀ। ਆਪਣਾ ਅਭਿਆਸ ਨਾ ਹੋਣ ਕਰਕੇ ਉਹ ਜੇ ਬਾਣੀ ਦਾ ਪਾਠ ਵੀ ਬੋਲਦੇ ਤਾਂ ਰੁੱਖਾ ਹੀ ਲੱਗਦਾ ਜੀ। ਅਤੇ ਇਹੋ ਜਿਹੇ ਵੀ ਗੁਰਮੁਖਾਂ ਦੇ ਦਰਸ਼ਨ ਕੀਤੇ, ਉਹ ਇੱਕ ਹੀ ਪੰਗਤੀ ਬੋਲਦੇ ਅਤੇ ਸੁਣਨ ਵਾਲਿਆਂ ਦਾ ਮਨ ਖਿੜ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਅਤੇ ਕਈ ਸਾਰੇ ਦਾ ਸਾਰਾ ਪਾਠ ਹੀ ਸਪੀਕਰ 'ਚ ਕਰ ਜਾਂਦੇ ਜੀ, ਅਤੇ ਸੁਣਨ ਵਾਲੇ ਉੱਤੇ ਕੋਈ ਅਸਰ ਨਹੀਂ ਹੁੰਦਾ ਜੀ। ਬਲਕਿ ਉਹ ਕਹਿ ਕੇ ਆਉਂਦਾ ਵੀ ਆਵਾਜ਼ ਘੱਟ ਕਰੋ, ਰੌਲਾ ਬਹੁਤ ਪੈ ਰਿਹਾ ਜੀ। ਕਈ ਜਿਨ੍ਹਾਂ ਦਾ ਹੁਣ ਅਭਿਆਸ ਹੈ, ਉਹ ਇੱਕ ਹੀ ਪੰਗਤੀ ਬੋਲਦੇ ਨੇ ਅਤੇ ਐਂ ਸੁਣਨ ਵਾਲੇ ਦਾ ਮਨ ਠੰਡਾ ਹੋ ਜਾਂਦਾ, ਉਹਦੇ ਹਿਰਦੇ ਵਿੱਚ ਹੀ ਪੰਗਤੀ ਵੜ ਜਾਂਦੀ ਜੀ, ਹਿਰਦੇ ਵਿੱਚ ਹੀ। ਹੁਣ ਇਹਦੇ ਤੋਂ ਅੱਗੇ ਕਥਾ ਸੁਣੋ, ਗੁਰਬਾਣੀ ਦੀ ਕਥਾ, ਉਹ ਵਾਹਿਗੁਰੂ ਇਤਿਹਾਸ ਦੀ ਕਿਹੜੀ ਕਥਾ ਚੱਲ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਹਰਗੋਬਿੰਦਪੁਰੇ ਦੀ ਧਰਤੀ 'ਤੇ ਸੱਜੇ ਹਨ। ਹੁਣ ਕਥਾ ਆਉਣੀ ਹੈ ਵੀ ਸ਼੍ਰੀ ਹਰਗੋਬਿੰਦਪੁਰੇ ਦਾ ਨਾਮ ਕਿਵੇਂ ਰੱਖਿਆ ਗਿਆ ਜੀ। ਹੁਣ ਇਹ ਕਥਾ ਚੱਲ ਰਹੀ ਹੈ। ਬੜੇ ਪ੍ਰੇਮ ਨਾਲ ਸਾਰੀਆਂ ਸਿੱਖ ਸੰਗਤਾਂ ਆਖੋ ਜੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
ਆਪਣੇ ਗੁਰੂ ਜੀ ਦਾ ਨਾਮ ਲੈਣਾ ਕਿਸੇ ਬਗਾਨੇ ਦਾ ਲੈਣਾ ਜੀ, ਹੈਂ, ਆਪਣੇ ਗੁਰੂ ਜੀ ਦਾ ਨਾਮ ਲੈਣਾ, ਧੰਨ ਕਹਿਣਾ, ਅਤੇ ਥੋੜ੍ਹਾ ਜਿਹਾ ਨਾ ਨੇਤਰਾਂ ਦੇ ਸਾਹਮਣੇ ਗੁਰੂ ਜੀ ਨੂੰ ਲਿਆਓ, ਸੁਰਤੀਆਂ ਬਿਰਤੀਆਂ ਟਿਕਾਓ ਅਤੇ ਆਖੋ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬਹੁਤ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਏ ਅਕੋਰ ਗਨ ਦੇਹ ਕਰ ਸੰਗਤ ਗਈ ਵਿਸਾਲ,
ਘੋੜੇ ਹੋਰ ਬਿਟਾਵਾਂ ਗੁਰੂ ਕੀਆਂ ਸੰਗਤਾਂ ਨੇ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਕੀਤੀਆਂ ਜੀ। ਹਾਂਜੀ,
ਜਾਏ ਸ਼ਨਾਨੇ ਸੁਧਾਸਰ ਦੇਖਤ ਭਏ ਨਿਹਾਲ,
ਉੱਥੋਂ ਫਿਰ ਸੰਗਤਾਂ, ਵੇਖੋ ਗੁਰੂ ਸਾਹਿਬ ਦੇ ਤੇ ਦਰਸ਼ਨ ਹੋ ਗਏ ਜੀ, ਪਰ ਸੰਗਤਾਂ ਫਿਰ ਵੀ ਹਰਿਮੰਦਰ ਸਾਹਿਬ ਆਈਆਂ ਜੀ। ਆ ਕੇ ਬਹੁਤੇ ਹੀ ਪ੍ਰੇਮ ਦੇ ਨਾਲ ਸੰਗਤ ਨੇ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਪਾਣ ਕੀਤਾ ਜੀ। ਹਾਂਜੀ,
ਤੀਰਥ ਤਰਨ ਤਾਰਨ ਪੁੰਨ ਗਏ,
ਫਿਰ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਤਰਨ ਤਾਰਨ ਦੇ ਦਰਬਾਰ ਸਾਹਿਬ ਦਰਸ਼ਨ ਕਰਨ ਗਈਆਂ ਜੀ। ਹਾਂਜੀ,
ਤਹਾਂ ਇਸ਼ਨਾਨ ਕਰਤ ਸਭ ਭਏ,
ਉੱਥੇ ਸਾਰਿਆਂ ਨੇ ਇਸ਼ਨਾਨ ਕੀਤਾ। ਸੰਗਤ ਜੀ, ਇੱਕ ਗੱਲ ਪੱਕੀ ਹਿਰਦੇ ਵਿੱਚ ਰੱਖ ਲਓ, ਜੋ ਸਾਨੂੰ ਇਸ ਧਰਤੀ 'ਤੇ ਮਿਲ ਰਿਹਾ ਉਹ ਦੁਨੀਆਂ ਦੀ ਕਿਸੇ ਵੀ ਧਰਤੀ 'ਤੇ ਮਿਲ ਨਹੀਂ ਚੇ ਸਕਦਾ ਜੀ। ਹਾਂਜੀ, ਇੱਥੋਂ ਦਰਬਾਰ ਸਾਹਿਬ 20 ਕਿਲੋਮੀਟਰ ਅੱਗੇ ਜਾਓ ਅਤੇ ਤਰਨ ਤਾਰਨ ਦਾ ਦਰਬਾਰ ਸਾਹਿਬ, ਥੋੜ੍ਹਾ ਜਿਹਾ ਅੱਗੇ ਜਾਓ ਅਤੇ ਖਡੂਰ ਸਾਹਿਬ, ਥੋੜ੍ਹਾ ਜਿਹਾ ਅੱਗੇ ਜਾਓ ਅਤੇ ਗੋਇੰਦਵਾਲ ਸਾਹਿਬ, ਥੋੜ੍ਹਾ ਜਿਹਾ ਅੱਗੇ ਹੋਰ ਚਲ ਜਾਓ ਅਤੇ ਸੁਲਤਾਨਪੁਰ ਲੋਧੀ ਜੀ, ਇਹ ਕਿਤੇ ਥਾਂ ਲੱਭਣੇ ਜੀ। ਦੁਨੀਆਂ ਦੀ ਕਿਸੇ ਵੀ ਧਰਤੀ 'ਤੇ ਬੰਦਾ ਚੱਲ ਜਾਏ, ਨਜ਼ਾਰਾ ਨਹੀਂ ਚੇ ਲੱਭਣਾ ਕਿਸੇ ਨੂੰ ਵੀ। ਗੱਜ ਕੇ ਅੱਖ ਵਾਹਿਗੁਰੂ, ਇਹ ਨਜ਼ਾਰਾ, ਇਹ ਆਨੰਦ ਨਹੀਂ ਚੇ ਮਿਲਣਾ। ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕੀਤੇ, ਗਾਂ ਫਿਰ ਤਰਨ ਤਾਰਨ ਸਾਹਿਬ ਸੰਗਤਾਂ ਚਲੇ ਗਈਆਂ ਵੀ ਉੱਥੇ ਜਾ ਕੇ ਇਸ਼ਨਾਨ ਕਰੀਏ, ਦਰਸ਼ਨ ਕਰੀਏ। ਹਾਂਜੀ,
ਤਹਿ ਸੰਗਤ ਨੇ ਹਿਰਦੇ ਵਿਚਾਰਾ,
ਉੱਥੇ ਤਰਨ ਤਾਰਨ ਸਾਹਿਬ ਸਰੋਵਰ ਲਾਗੇ ਸੰਗਤ ਖਲੋਤੀ ਜੀ, ਤੇ ਸੰਗਤ ਨੇ ਮਨ ਵਿੱਚ ਵਿਚਾਰ ਕੀਤੀ ਜੀ। ਹਾਂਜੀ,
ਬਿਰਦ ਸਾਹਿਬ ਗੁਰ ਸਿੱਖ ਉਦਾਰਾ,
ਤੇ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਲੋ ਤੇ ਰਸਨਾ ਨੂੰ ਕਰੋ ਪਵਿੱਤਰ ਜੀ, ਤੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨਾਲ ਬੜਾ ਪਿਆਰ ਹੈ ਜੀ ਸੰਗਤਾਂ ਨੂੰ, ਬੜਾ ਗੱਜ ਕੇ ਕਹਿੰਦੇ ਜੀ। ਹੈਂ, ਫੇਰ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸੰਗਤਾਂ ਮਨ ਵਿੱਚ ਸੋਚ ਰਹੀਆਂ ਵੀ ਤਰਨ ਤਾਰਨ ਸਾਹਿਬ ਆਏ ਆ, ਲਾਗੇ ਹੀ ਝਬਾਲ ਹੈ, ਤੇ ਝਬਾਲ ਦੇ ਵਿੱਚ ਗੁਰੂ ਘਰ ਵਿੱਚ ਬਹੁਤ ਵੱਡੀ ਅਵਸਥਾ ਨੂੰ ਮਾਣ ਰਹੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਨੇ। ਹਾਂਜੀ,
ਜਿਸ ਕੋ ਬਚਨ ਪਾਏ ਗੁਰ ਜਨਮੇ,
ਜਿਨ੍ਹਾਂ ਨੇ ਬਚਨ ਕੀਤਾ ਸੀਗਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਜੀ। ਹਾਂਜੀ,
ਸ਼੍ਰੀ ਹਰਗੋਬਿੰਦ ਬਿਦਤ ਸਭਨ ਮੈਂ,
ਤੇ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਦਰਸ਼ਨ ਦੇ ਰਹੇ ਨੇ, ਕਿਰਪਾਲਤਾ ਕਰ ਰਹੇ ਨੇ, ਇਹ ਵੀ ਬਚਨ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਹੀ ਸੀ ਨਾ ਜੀ। ਹਾਂਜੀ, ਸੰਗਤਾਂ ਮਨ ਵਿੱਚ ਵਿਚਾਰ ਕਰਨ ਦਈਆਂ ਵੀ ਤਰਨ ਤਾਰਨ ਨੇੜੇ ਤੇ ਆਏ ਆ, ਤੇ ਨੇੜੇ ਹੀ ਬਾਬਾ ਬੁੱਢਾ ਸਾਹਿਬ ਨੇ ਇੱਥੇ। ਹਾਂਜੀ,
ਇਹਾਂ ਨਿਕਟ ਤਿਸ ਦਰਸ਼ਨ ਕਰੋ,
ਇੱਥੋਂ ਨੇੜੇ ਹੀ ਆ ਤੇ ਚਲੋ ਜਾ ਕੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਆਈਏ। ਹਾਂਜੀ,
ਜਾਣੋ ਤਿਸੈ ਗੁਰੂ ਸਮਸਰੋ,
ਤੇ ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਨੇ ਇਹ ਭਾਵਨਾ ਨਹੀਂ ਰੱਖੀ, ਪਰ ਸੰਗਤਾਂ ਨੇ ਭਾਵਨਾ ਰੱਖੀ ਵੀ ਬਾਬਾ ਬੁੱਢਾ ਜੀ ਵੀ ਗੁਰੂਆਂ ਵਰਗੇ ਨੇ, ਗੁਰੂਆਂ ਵਰਗੇ। ਹਾਂਜੀ, ਵੇਖ ਲਓ ਜਿਵੇਂ ਹਰਿਮੰਦਰ ਸਾਹਿਬ, ਵਾਹਿਗੁਰੂ ਤਰਨ ਤਾਰਨ ਦਰਬਾਰ ਸਾਹਿਬ ਮੱਥਾ ਟੇਕਦੀਆਂ ਸੰਗਤਾਂ, ਉਵੇਂ ਬੀੜ ਬਾਬਾ ਬੁੱਢਾ ਸਾਹਿਬ ਵੀ ਟੇਕਦੀਆਂ ਜੀ। ਹੁਣ ਵੇਖੋ ਸਾਡੇ ਭਾਗ ਵੀ ਚਲੋ ਚੰਗੇ ਨੇ, ਪਰ ਪੁਰਾਤਨ ਸਮੇਂ ਦੀਆਂ ਸੰਗਤਾਂ ਵੇਖੋ, ਆਪਾਂ ਤਰਨ ਤਾਰਨ ਦਰਬਾਰ ਸਾਹਿਬ ਜਾ ਕੇ ਇਹ ਆਖਾਂਗੇ ਵੀ ਬਾਬਾ ਬੁੱਢਾ ਜੀ ਦੇ ਥਾਂ 'ਤੇ ਮੱਥਾ ਟੇਕ ਆਈਏ ਜੀ, ਇਹੋ ਆਖਾਂਗੇ ਨਾ ਜੀ ਵੀ ਲਾਗੇ ਬੀੜ ਸਾਹਿਬ ਹੈ ਅਤੇ ਬੀੜ ਸਾਹਿਬ ਨਮਸਕਾਰ ਕਰ ਆਈਏ। ਪਰ ਉਹ ਸਿੱਖਾਂ ਦੇ ਭਾਗ ਵੇਖੋ, ਉਰੋਂ ਬਾਬਾ ਜੀ ਸਰੀਰ ਰੂਪ ਵਿੱਚ ਸਨ ਜੀ, ਹੈਂ, ਲਾਗੇ ਹੀ ਬਾਬਾ ਬੁੱਢਾ ਜੀ ਬੈਠੇ ਅਤੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਆਈਏ ਜੀ। ਹਾਂਜੀ, ਬਿਲਕੁਲ ਲਾਗੇ ਬਾਬਾ ਜੀ ਬੈਠੇ ਨੇ, ਉਰੋਂ ਬਾਬਾ ਜੀ ਸਰੀਰ ਕਰਕੇ ਸਨ। ਫਿਰ ਸੰਗਤਾਂ ਸਿਆਣੇ ਸਿੱਖ ਉਹ ਕਹਿਣ ਲੱਗੇ ਵੀ ਬਾਬਾ ਬੁੱਢਾ ਜੀ ਗੁਰੂਆਂ ਵਰਗੇ ਨੇ, ਗੁਰੂਆਂ ਵਰਗੇ, ਉਹਨਾਂ ਦੇ ਦਰਸ਼ਨ ਅਤੇ ਗੁਰੂ ਜੀ ਦੇ ਦਰਸ਼ਨ ਇੱਕੋ ਹੀ ਗੱਲ ਹੈ। ਹਾਂਜੀ,
ਇਮ ਮਸਲਤ ਕਰ ਸੰਗਤ ਲਈ,
ਇਸ ਤਰੀਕੇ ਨਾਲ ਵਿਚਾਰ ਕਰਕੇ ਗੁਰੂ ਕੀ ਸੰਗਤ ਤਰਨ ਤਾਰਨ ਸਾਹਿਬ ਤੋਂ ਸਾਧ ਸੰਗਤ ਜੀ ਚਬਾਲ ਵੱਲ ਨੂੰ ਤੁਰ ਪਈ, ਬੀੜ ਬਾਬਾ ਬੁੱਢਾ ਸਾਹਿਬ ਨੂੰ। ਹਾਂਜੀ,
ਬੀੜ ਗੁਰੂ ਕੇ ਜਹਿ ਸੁਧ ਲਈ,
ਤੇ ਜਿੱਥੇ ਬੀੜ ਵਿੱਚ ਗੁਰੂ ਰਾਮਦਾਸ ਜੀ ਨੇ ਬਿਠਾਇਆ ਸੀ ਉੱਥੇ ਬੈਠੇ ਸਨ ਧੰਨ ਬਾਬਾ ਬੁੱਢਾ ਜੀ। ਸਿੱਖ ਹੋਵੇ ਤੇ ਧੰਨ ਬਾਬਾ ਬੁੱਢਾ ਜੀ ਵਰਗੇ ਜੀ, ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਕੁਝ ਸ਼ਖਸੀਅਤਾਂ ਤੁਲਨਾ ਤੋਂ ਰਹਿਤ ਨੇ, ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਬਾਬਾ ਬੁੱਢਾ ਜੀ ਫਲਾਣੇ ਵਰਗੇ ਜੀ। ਚਲੋ ਗੁਰੂ ਸਾਹਿਬ ਨਾਲ ਮੈਂ ਹੁਣੇ ਬੋਲ ਬੋਲਿਆ, ਪਰ ਸੱਚੀ ਗੱਲ ਹੈ ਆਮ ਲੋਕਾਂ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਵੀ ਬਾਬਾ ਬੁੱਢਾ ਜੀ ਫਲਾਣੇ ਵਰਗੇ ਹੈਗੇ ਜੀ। ਨਹੀਂ ਜੀ, ਨਹੀਂ, ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਨੇ, ਗੁਰੂਆਂ ਵਰਗੇ ਤਾਂ ਕਹਿ ਸਕਦੇ ਹਾਂ ਜੀ, ਸੁਭਾਅ ਗੁਰੂਆਂ ਨਾਲ ਰਹਿੰਦਾ ਰਹਿੰਦਾ ਗੁਰੂਆਂ ਵਰਗਾ ਬਣ ਗਿਆ, ਆਮ ਬੰਦੇ ਨਾਲ ਤੁਲਨਾ ਨਹੀਂ ਬਾਬਾ ਜੀ ਦੀ ਦਿੱਤੀ ਜਾ ਸਕਦੀ। ਸੰਗਤ ਵਿਚਾਰ ਕਰਕੇ ਗਈ, ਗੁਰੂ ਰਾਮਦਾਸ ਸਾਹਿਬ ਨੇ ਬੀੜ ਵਿੱਚ ਡਿਊਟੀ ਲਾਈ ਸੀ। ਬੀੜ ਪਤਾ ਕਿਹਨੂੰ ਕਹਿੰਦੇ ਜੀ? ਗੱਜ ਕੇ ਆਖੋ ਵਾਹਿਗੁਰੂ। ਬੀੜ ਕਹਿੰਦੇ ਜੀ ਜੰਗਲ ਨੂੰ, ਜੰਗਲ 'ਚ ਬਿਠਾਇਆ ਸੀ ਵੀ ਥਾਂ ਆਪਣੀ ਸਾਰੀ, ਅਤੇ ਬਾਬਾ ਜੀ ਤੁਸੀਂ ਉੱਥੇ ਬੈਠਿਆ ਕਰੋ। ਹੈਂ, ਹੁਣ ਤਾਂ ਜੰਗਲ 'ਚ ਵੀ ਮੰਗਣ ਲੱਗੇ ਪਏ ਜੀ। ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਬੈਠੇ ਅਤੇ ਸੰਗਤਾਂ ਕਹਿੰਦੀਆਂ ਵੀ ਚਲੋ ਬੀੜ ਸਾਹਿਬ ਵੀ, ਅੱਜ ਵੱਡੇ ਵੱਡੇ ਰਾਗੀ ਵੇਖੋ, ਇੱਕ ਨਾ ਜੀ ਕਾਰਡ ਫੜਾ ਕੇ ਨਾ ਜੀ ਕਿਤੇ ਕਥਾ ਕਰਕੇ ਉੱਠੇ, ਇੱਕ ਰਾਗੀ ਨੇ ਕਾਰਡ ਫੜਾਇਆ ਜੀ ਮੈਨੂੰ, ਅਤੇ ਮੈਨੂੰ ਕਹਿੰਦਾ ਵੀ ਸਾਨੂੰ ਯਾਦ ਕਰਿਆ ਕਰੋ। ਮੈਂ ਕਿਹਾ ਅਸੀਂ ਤਾਂ ਰੱਬ ਨੂੰ ਯਾਦ ਕਰਦੇ ਭਲਿਆ ਲੋਕਾਂ, ਹੈਂ, ਰੱਬ ਨੂੰ ਯਾਦ ਕਰਨਾ ਅਤੇ ਇਹ ਕਹਿ ਵੀ ਮੈਨੂੰ ਸੱਦ ਲਿਆ ਕਰੋ। ਬੰਦਾ ਆਪਣੀ ਮਸ਼ਹੂਰੀ ਕਰਦਾ ਫਿਰਦਾ ਜੀ, ਆਪ ਕਾਰਡ ਛਪਾਏ, ਕਈ ਕੁਝ ਕਰਦਾ, ਗੱਜ ਕੇ ਆਖੋ ਵਾਹਿਗੁਰੂ। ਪਰ ਤੁਸੀਂ ਇੱਕ ਕੰਮ ਕਰੋ, ਤੁਹਾਨੂੰ ਸਾਰੀ ਦੁਨੀਆ ਜਾਣੇਗੀ ਜੀ। ਹਾਂਜੀ, ਨਾ ਕਾਰਡ ਛਪਾਉਣ ਦੀ ਲੋੜ ਹੈ ਅਤੇ ਨਾ ਕੁਝ ਕਰਨ ਦੀ ਲੋੜ ਹੈ ਜੀ, ਮਾਫ਼ ਕਰਿਓ। ਹੋ ਸਕਦਾ ਕਿਸੇ ਨੇ ਛਪਾਏ ਹੋਣ, ਤੁਹਾਨੂੰ ਗੁੱਸਾ ਚੜ੍ਹ ਜੇ ਕਥਾ ਸੁਣ ਕੇ। ਇਹ ਕੀ ਬੋਲੀ ਜਾਂਦਾ, ਬਾਬਾ ਬੁੱਢਾ ਸਾਹਿਬ ਸਾਧ ਸੰਗਤ ਜੀ ਜੰਗਲ 'ਚ ਬੈਠੇ ਜੀ, ਤੇ ਸੰਗਤਾਂ ਕਹਿੰਦੀਆਂ ਵੀ ਜੰਗਲ 'ਚ ਦਰਸ਼ਨ ਕਰਕੇ ਆਈਏ, ਭਗਤੀ ਹੈ ਜੀ ਬੰਦੇ ਦੀ। ਹਾਂਜੀ, ਅਤੇ ਅੱਜ ਵੱਡੇ ਵੱਡੇ ਮਹਿਲ ਪਾ ਕੇ ਬੰਦਾ ਬੈਠਾ ਜੀ, ਇਕੱਲਾ ਬੈਠਾ, ਆਪਣੇ ਬੱਚੇ ਵੀ ਲਾਗੇ ਆ ਕੇ ਨਹੀਂ ਬਹਿੰਦੇ ਜੀ, ਆਪਣੇ ਵੀ ਲਾਗੇ ਆ ਕੇ ਨਹੀਂ ਬਹਿੰਦੇ, ਵੀ ਬੁੱਢਾ ਹੋ ਗਿਆ, ਸਠਿਆਈਆਂ ਗੱਲਾਂ ਕਰਨੀਆਂ, ਆਪਣੇ ਵੀ ਆ ਕੇ ਲਾਗੇ ਨਹੀਂ ਬਹਿੰਦੇ, ਸਮਾਂ ਨਹੀਂ ਹੈਗਾ ਜੀ। ਅਤੇ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਨੂੰ ਕਿਵੇਂ ਚਾਅ ਵਧਿਆ ਪਿਆ ਜੀ ਸੰਗਤਾਂ ਦਾ। ਹਾਂਜੀ, ਕਿਉਂ? ਕਿਉਂਕਿ ਬਾਬਾ ਬੁੱਢਾ ਜੀ ਦੀ ਕਮਾਈ ਬਹੁਤ ਵੱਡੀ ਹੈ ਜੀ, ਕਮਾਈ ਕਰਿਆ ਕਰੀਏ। ਹਾਂਜੀ, ਲੋਕ ਆਉਣਗੇ। ਹਾਂਜੀ, ਜੰਗਲ 'ਚ ਹੀ ਪਹੁੰਚ ਚੱਲੀ ਸੰਗਤ ਜੀ। ਹਾਂਜੀ,
ਅੱਗੇ ਬ੍ਰਿਧ ਭਾਈ ਗੁਰਦਾਸ,
ਸੰਗਤ ਬੀੜ ਸਾਹਿਬ ਪਹੁੰਚ ਗਈ ਜੀ। ਅੱਗੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਦੋਵੇਂ ਇਕੱਠੇ ਬੈਠੇ ਸਨ ਜੀ। ਹਾਂਜੀ,
ਦੋਨੋਂ ਬੈਠੇ ਗਿਆਨ ਪ੍ਰਕਾਸ਼,
ਦੋਵੇਂ ਬੈਠੇ ਰੱਬ ਦੀਆਂ ਸਿਫਤਾਂ ਵਿੱਚ ਜੁੜੇ ਸਨ। ਹਾਂਜੀ,
ਸਭਨ ਉਪਾਇਨ ਧਰ ਧਰ ਬੰਦੇ,
ਤੇ ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ। ਬਾਬਾ ਬੁੱਢਾ ਜੀ ਨੂੰ ਵੀ ਮੱਥਾ ਟੇਕਣਾ ਸੀਗਾ ਤੇ ਅੱਗੇ ਵਸਤੂਆਂ ਰੱਖੀਆਂ, ਮਾਇਆ ਰੱਖੀ ਬਾਬਾ ਬੁੱਢਾ ਜੀ ਅੱਗੇ। ਕਿਉਂ? ਬਾਬਾ ਬੁੱਢਾ ਜੀ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਸੰਗਤਾਂ ਮਾਇਆ ਰੱਖ ਰਹੀਆਂ, ਵਸਤੂਆਂ ਰੱਖ ਰਹੀਆਂ, ਫਿਰ ਬਾਬਾ ਬੁੱਢਾ ਜੀ ਨੂੰ ਮੱਥਾ ਟੇਕ ਰਹੀਆਂ ਸੰਗਤਾਂ ਦੀ। ਹਾਂਜੀ,
ਦਰਸ਼ਨ ਲੈ ਕਰ ਹਿਰਦੇ ਆਨੰਦੇ,
ਦਰਸ਼ਨ ਕਰਕੇ ਬਾਬਾ ਜੀ ਦੇ ਬੜਾ ਆਨੰਦ ਆ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਬੰਦੇ ਦੇ ਦਰਸ਼ਨਾਂ ਦਾ ਵੀ ਬੜਾ ਪ੍ਰਭਾਵ ਹੁੰਦਾ ਜੀ। ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨਾ ਜੀ, ਉਹਨਾਂ ਦੇ ਚਿਹਰੇ ਵੇਖ ਕੇ ਹੀ ਆਨੰਦ ਆ ਜਾਂਦਾ ਜੀ। ਹਾਂਜੀ, ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਮਿਲੇ ਜੀ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ, ਉਹਨਾਂ ਦੇ ਚਿਹਰੇ ਵੇਖ ਕੇ ਆਨੰਦ ਆ ਜਾਂਦਾ ਜੀ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਇੱਕ ਕਿਸੇ ਮਹਾਂਪੁਰਸ਼ ਦੇ ਕੋਲ ਕੋਈ ਬੰਦਾ ਦਰਸ਼ਨ ਕਰਨ ਗਿਆ ਅਤੇ ਮੈਂ ਬੈਠਾ ਲਾਗੇ ਦੇਖ ਰਿਹਾ ਸਾਂ। ਉਹ ਬੰਦੇ ਨੇ ਬੜੇ ਪ੍ਰੇਮ ਨਾਲ ਨਮਸਕਾਰ ਕੀਤੇ ਜੀ। ਉਹ ਕਹਿੰਦੇ ਕੁਝ ਛਕਣਾ? ਉਹ ਕਹਿੰਦਾ ਜੀ ਦਰਸ਼ਨ ਕਰਕੇ ਭੁੱਖਾਂ ਹੀ ਮਿਟ ਗਈਆਂ ਸਾਰੀਆਂ। ਕਹਿਣ ਲੱਗਾ ਦਰਸ਼ਨ ਕਰਕੇ ਭੁੱਖਾਂ ਹੀ ਮਿਟ ਗਈਆਂ। ਕਿਉਂ? ਦਰਸ਼ਨ ਹੀ ਇੰਨੇ ਵਧੀਆ ਹੁੰਦੇ ਜੀ, ਦਰਸ਼ਨ ਹੀ ਇੰਨੇ ਵਧੀਆ ਹੁੰਦੇ ਜੀ। ਬਾਬਾ ਬੁੱਢਾ ਜੀ ਦੇ ਦਰਸ਼ਨ ਕੀਤੇ, ਨੂਰਾਨੀ ਚਿਹਰਾ, ਦਰਸ਼ਨ ਕਰਕੇ ਐ ਸਾਰੇ ਨਿਹਾਲ ਹੋ ਗਏ ਜੀ। ਹਾਂਜੀ,
ਦਈ ਪ੍ਰਦਰਸ਼ਨਾ ਸਨਮੁਖ ਬੈਸੇ,
ਸਾਰਿਆਂ ਨੇ ਬਾਬਾ ਜੀ ਦੀ ਪਰਿਕਰਮਾ ਕੀਤੀ ਜੀ। ਹੁਣ ਵਾਲੇ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਵੀ ਨਾ ਕਰੋ ਜੀ, ਹੈ ਹੱਦ ਹੋ ਗਈ ਭਲਿਓ। ਬਾਬਾ ਬੁੱਢਾ ਜੀ ਦੀ ਪਰਿਕਰਮਾ ਕੀਤੀ ਜੀ, ਫਿਰ ਸਾਰੇ ਸਾਹਮਣੇ ਬੈਠ ਗਏ। ਹਾਂਜੀ,
ਤਬ ਭਾਈ ਬੁੱਝੇ ਸਭ ਐਸੇ,
ਤੇ ਲਾਗੋਂ ਫਿਰ ਭਾਈ ਗੁਰਦਾਸ ਜੀ ਬੈਠੇ ਸਨ। ਭਾਈ ਗੁਰਦਾਸ ਜੀ ਕਹਿੰਦੇ ਸੰਗਤ ਜੀ ਮੇਰੀ ਗੱਲ ਧਿਆਨ ਨਾਲ ਸੁਣੋ। ਹਾਂਜੀ,
ਕਹਿਤੇ ਆਏ ਕਹਾਂ ਪਿਆਨੇ,
ਸੰਗਤ ਜੀ ਆਪ ਜੀ ਕਿੱਧਰੋਂ ਆਏ ਹੋ ਤੇ ਕਿੱਧਰ ਜਾਣਾ, ਸਾਨੂੰ ਸਾਰਾ ਕੁਝ ਦੱਸੋ। ਹਾਂਜੀ,
ਸੁਣ ਸੰਗਤ ਸ਼ੁਭ ਵਾਕ ਬਖਾਨੇ,
ਤੇ ਸੰਗਤ ਨੇ ਬੜੀ ਨਿਮਰਤਾ ਦੇ ਵਿੱਚ ਆ ਕੇ ਭਾਈ ਗੁਰਦਾਸ ਜੀ ਨੂੰ ਸਾਰਾ ਕੁਝ ਦੱਸਿਆ। ਕੀ ਦੱਸਿਆ? ਧਿਆਨ ਨਾਲ ਸੁਣੋ। ਹਾਂਜੀ,
ਤੀਰ ਬੇਪਾਸਾ ਗ੍ਰਾਮ ਰੋਹੇਲਾ,
ਗੱਜ ਕੇ ਆਖੋ ਵਾਹਿਗੁਰੂ। ਭਾਈ ਜੀ, ਭਾਈ ਗੁਰਦਾਸ ਜੀ ਬਿਆਸਾ ਨਦੀ ਦਰਿਆ ਦੇ ਕੰਢੇ ਇੱਕ ਪਿੰਡ ਹੈ ਜਿਹਦਾ ਨਾਂ ਹੈ ਰੋਹੇਲਾ। ਹਾਂਜੀ,
ਸ਼੍ਰੀ ਹਰਗੋਬਿੰਦ ਗੁਰੂ ਸੁਹੇਲਾ,
ਪਰ ਜਦੋਂ ਦੇ ਸਾਡੇ ਸਤਿਗੁਰੂ ਜੀ ਉੱਥੇ ਜਾ ਕੇ ਬੈਠੇ ਸੁਹੇਲੇ, ਸਤਿਗੁਰੂ ਜੀ ਪਿੰਡ ਤੇ ਰੋਹੇਲਾ ਸੀ ਪਰ ਹੁਣ ਸੁਹੇਲਾ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਵ ਉਹ ਪਵਿੱਤਰ ਪਿੰਡ ਵਿੱਚੋਂ ਆਏ ਆ ਜਿੱਥੇ ਅੱਜ ਕੱਲ ਗੁਰੂ ਹਰਗੋਬਿੰਦ ਸਾਹਿਬ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਹਾਂਜੀ,
ਤਿਹਨਾ ਮਚਿਓ ਅਧਿਕ ਸੰਗਰਾਮੂ,
ਨਾਲੇ ਉੱਥੇ ਬੜਾ ਵੱਡਾ ਜੰਗ ਹੋਇਆ ਸੀ ਪਿਛਲੇ ਦਿਨਾਂ ਵਿੱਚ। ਹਾਂਜੀ,
ਤੁਰਕ ਹਜ਼ਾਰੋਂ ਗੇ ਜਮ ਧਾਮੂ,
ਤੇ ਹਜ਼ਾਰਾਂ ਹੀ ਤੁਰਕਾਂ ਨੂੰ ਕਹਿਣ ਲੱਗੇ ਮਾਰ ਕੇ ਗੁਰੂ ਸਾਹਿਬ ਜੀ ਨੇ ਜਸ ਪ੍ਰਾਪਤ ਕੀਤਾ ਹੈ। ਹਾਂਜੀ,
ਤਿੰਨ ਦਰਸ਼ਨ ਕਰ ਇਤ ਦਿਸ਼ ਆਏ,
ਤੇ ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ, ਭਾਈ ਜੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਫਿਰ ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ, ਫਿਰ ਤਰਨ ਤਾਰਨ ਇਸ਼ਨਾਨ ਕੀਤਾ, ਤੇ ਬਾਬਾ ਜੀ ਹੁਣ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ। ਹਾਂਜੀ,
ਰਾਵਰ ਕੇ ਦਰਸ਼ਨ ਤਬ ਪਾਏ,
ਤੇ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ। ਗੱਜ ਕੇ ਆਖੋ ਵਾਹਿਗੁਰੂ। ਦਰਸ਼ਨ ਦਾ ਅਰਥ ਪਤਾ ਕੀ ਹੁੰਦਾ ਜੀ? ਹਾਂਜੀ, ਦਰਸ਼ਨ ਦਾ ਅਰਥ ਨਾ ਜੀ, ਸਾਡੇ ਇੱਥੇ ਇੱਕ ਫੌਜੀ ਸਾਹਿਬ ਨੇ ਜੀ, ਉਹ ਨਿੱਕੀ ਨਿੱਕੀ ਗੱਲ ਦੇ ਮਿੰਟਾਂ 'ਚ ਹੀ ਅਰਥ ਕਰ ਦਿੰਦੇ ਜੀ। ਉਹਨਾਂ ਕਿਹਾ, ਕਹਿਣ ਲੱਗੇ ਦਰਸ਼ਨ ਦਾ ਅਰਥ ਹੁੰਦਾ ਜਿਹੜਾ ਦਰ ਦੀ ਸ਼ਾਨ ਹੋਵੇ ਜੀ। ਹਾਂਜੀ, ਗੁਰੂ ਘਰ ਵਿੱਚ ਬਾਬਾ ਬੁੱਢਾ ਜੀ ਸ਼ਾਨ ਨੇ ਜੀ, ਸ਼ਾਨ ਗੁਰੂ ਘਰ ਦੀ। ਗੱਜ ਕੇ ਆਖ ਵਾਹਿਗੁਰੂ। ਦੱਸੋ ਸ਼ਾਨ ਹੈਗੇ ਕਿ ਨਹੀਂ ਹੈਗੇ ਬਾਬਾ ਬੁੱਢਾ ਜੀ? ਜੇ ਤੇ ਹੈਗੇ ਤੇ ਗੱਜ ਕੇ ਆਖੋ ਧੰਨ ਬਾਬਾ ਬੁੱਢਾ ਜੀ, ਬਾਬਾ ਬੁੱਢਾ ਜੀ ਸ਼ਾਨ ਨੇ ਗੁਰੂ ਘਰ ਦੀ ਜੀ, ਸ਼ਾਨ ਨੇ ਕੁਤਬੀ ਸਿਤਾਰੇ ਨੇ। ਸੰਗਤ ਕਹਿਣ ਲੱਗੀ ਹੁਣ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਹਾਂਜੀ,
ਸਰਬ ਪ੍ਰਸੰਗ ਸੁਣਿਓ ਹਰ ਖਾਏ,
ਤੇ ਬਾਬਾ ਜੀ ਤੇ ਭਾਈ ਬੁੱਢਾ ਜੀ ਨੇ ਸਾਰਾ ਪ੍ਰਸੰਗ ਸੁਣਿਆ ਵਾਹਿਗੁਰੂ ਭਾਈ ਗੁਰਦਾਸ ਜੀ ਨੇ, ਤੇ ਬੜੇ ਖੁਸ਼ ਹੋਏ ਜੀ। ਹਾਂਜੀ,
ਸੰਗਤ ਕੋ ਬਰ ਕੇ ਤ੍ਰਿਪਤਾਏ,
ਤੇ ਸੰਗਤ ਨੂੰ ਜਲ ਪਾਣੀ ਛਕਾਉਣ ਦੀ ਸੇਵਾ ਕੀਤੀ, ਹੋਰ ਕਈ ਕੁਝ ਕੀਤਾ।
ਪੁੰਨ ਸੰਗਤ ਨਿਜ ਥਾਨ ਪਿਆਨੀ,
ਫਿਰ ਸੰਗਤ ਆਪਣੇ ਸਥਾਨ ਵੱਲ ਤੁਰ ਗਈ ਜੀ, ਜਿੱਧਰੋਂ ਸੰਗਤ ਆਈ ਸੀ ਲਾਹੌਰ ਵਾਲੇ ਪਾਸਿਓਂ। ਹਾਂਜੀ,
ਬਿਰਧ ਨੇ ਬਹਰੋ ਗਿਰਾ ਬਖਾਨੀ,
ਤੇ ਹੁਣ ਨਾ ਜੀ ਬਾਬਾ ਬੁੱਢਾ ਜੀ ਬੋਲਣ ਲੱਗੇ ਜੀ। ਕੀ ਕਹਿਣ ਲੱਗੇ ਬਾਬਾ ਬੁੱਢਾ ਜੀ? ਭਾਈ ਗੁਰਦਾਸ ਜੀ ਬੈਠੇ ਤੇ 100 ਸਾਲ ਤੋਂ ਵੱਧ ਦੀ ਉਮਰ ਜੀ ਬਾਬਾ ਜੀ ਦੀ ਜੀ। ਹਾਂਜੀ, 100 ਸਾਲ ਤੋਂ ਵੱਧ ਉਮਰ ਹੋ ਚੁੱਕੀ ਹੈ, 100 ਸਾਲ ਨਹੀਂ ਤਕਰੀਬਨ 125 ਸਾਲ ਹੀ ਉਹ ਚੱਲੀ ਜੀ ਉਮਰ ਬਾਬਾ ਜੀ ਦੀ, 125 ਸਾਲ ਹੀ ਕਹਿਦੇ ਹਾਂ, ਇਤਿਹਾਸ ਨੇੜੇ ਤੇੜੇ ਹੀ ਹੈ ਉੱਥੇ ਦੇ। 125 ਸਾਲ ਬਾਬਾ ਜੀ ਦੀ ਉਮਰ ਉਹ ਚੱਲੀ ਜੀ, ਤੇ ਬਾਬਾ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਜੀ। ਹਾਂਜੀ,
ਸੁਣ ਗੁਰਦਾਸ ਬੀਤੀ ਬਹੁ ਬੇਰੇ,
ਗੁਰਦਾਸ ਜੀ ਗੱਲ ਸੁਣੋ, ਬੜਾ ਹੀ ਚਿਰ ਹੋ ਗਿਆ ਗੁਰੂ ਜੀ ਦੇ ਦਰਸ਼ਨ ਕੀਤੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਪਿਆਰ ਵਾਲਿਆਂ ਦੇ ਅੰਦਰ ਭਾਵਨਾ ਪੈਦਾ ਹੋ ਜਾਂਦੀ ਵੀ ਗੁਰੂ ਦੇ ਦਰਸ਼ਨ ਕੀਤੇ ਆ, ਬੜਾ ਚਿਰ ਹੋ ਗਿਆ ਹੈ। ਤੇ ਇਹੋ ਜਿਹੀਆਂ ਵੀ ਫੌਜਾਂ ਹੈਗੀਆਂ ਜਿਹੜਾ ਹਫਤੇ ਹਫਤੇ ਗੁਰਦੁਆਰੇ ਨਹੀਂ ਜਾਂਦੇ ਜੀ। ਗੁਰੂ ਜੀ ਦੇ ਰੋਜ਼ ਹੀ ਦਰਸ਼ਨ ਕਰਿਆ ਕਰੋ, ਬੜਾ ਲਾਭ ਹੋਏਗਾ ਤੁਹਾਨੂੰ, ਬਹੁਤ ਕੁਝ ਮਿਲੇਗਾ ਜਿਹੜਾ ਰੋਜ਼ ਹੀ ਦਰਸ਼ਨ ਕਰਦਾ ਜੀ। ਬਾਬਾ ਜੀ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਭਾਈ ਜੀ, ਬਹੁਤ ਚਿਰ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਹੋਏ। ਇਹ ਪਤਾ ਕੀ ਅਰਦਾਸਾਂ ਕਰਦੇ ਹੁੰਦੇ ਸੀ? ਇੱਕ ਭੋਰੀ ਦਰਸ਼ਨ ਦੀਜੈ, ਇੱਕ ਭੋਰੀ ਦਰਸ਼ਨ ਦੀਜੈ, ਇੱਕ ਭੋਰੀ
ਦਰਸ਼ਨ ਦੀਜੈ, ਇੱਕ ਭੋਰੀ ਦਰਸ਼ਨ ਦੀਜੈ।
ਐਡੀ ਭਾਵਨਾ ਸੀ। ਬਾਬਾ ਬੁੱਢਾ ਜੀ ਕਹਿਣ ਲੱਗੇ, ਭਾਈ ਜੀ ਬੜਾ ਹੀ ਲੰਮਾ ਸਮਾਂ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਹੋਏ। ਹਾਂਜੀ,
ਸ਼੍ਰੀ ਹਰਗੋਬਿੰਦ ਦਰਸ਼ਨ ਹੇਰੇ,
ਤੇ ਬਹੁਤ ਲੰਮਾ ਸਮਾਂ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤਿਆਂ। ਗੁਰਮੁਖੋ ਯਾਦ ਰੱਖੋ, ਮਿਲਿਆਂ ਨੂੰ ਤੇ ਅਜੇ ਬਹੁਤਾ ਚਿਰ ਨਹੀਂ ਹੋਇਆ ਜੀ ਵਾਹਿਗੁਰੂ, ਵਿਛੜਿਆਂ ਨੂੰ ਬਹੁਤਾ ਚਿਰ ਨਹੀਂ ਹੋਇਆ, ਪਰ ਪਿਆਰ ਵਾਲਿਆਂ ਦੀ ਅਵਸਥਾ ਪਤਾ ਕੀ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਇੱਕ ਘੜੀ ਨਾ ਮਿਲਣ ਤਾਂ ਲੱਗਦਾ ਜਿਵੇਂ ਪੂਰਾ ਯੁੱਗ ਹੀ ਬੀਤ ਗਿਆ ਜੀ। ਕਰਕੇ ਆਖੋ ਵਾਹਿਗੁਰੂ। ਹੁਣ ਕਦ ਮਿਲੀਐ ਪ੍ਰਿਆ ਤੁਦ ਭਗਵੰਤਾ, ਤੇ ਫਿਰ ਉਹ ਅਰਦਾਸਾਂ ਕਰਦੇ ਵੀ ਹੁਣ ਕਦੋਂ ਦਰਸ਼ਨ ਹੋਣਗੇ। ਹਾਂਜੀ, ਤੁਸੀਂ ਵੀ ਬੋਲੋ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਇੱਕ ਘੜੀ ਨਾ ਮਿਲਤੇ,
ਇੱਕ ਘੜੀ ਨਾ ਮਿਲਤੇ
ਤਾਂ ਕਲ ਯੁੱਗ ਹੋਤਾ,
ਤਾਂ ਕਲ ਯੁੱਗ ਹੋਤਾ,
ਤੇ ਕਲ ਯੁੱਗ ਦੁੱਖਾਂ ਦਾ ਘਰ ਤੇ ਦੁੱਖਾਂ ਦਾ ਘਰ ਜੀ। ਹੈ ਮਹਾਰਾਜ, ਬੜਾ ਦੁੱਖ ਲੱਗਦਾ ਜਦੋਂ ਇੱਕ ਘੜੀ ਦਰਸ਼ਨ ਨਾ ਹੋਣ ਜੀ। ਬਾਬਾ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਵੀ ਬੜਾ ਚਿਰ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਹੋਏ ਅਜੇ ਤੱਕ। ਹਾਂਜੀ,
ਕਰਿਓ ਸੁਧਾਸਰ ਰਿਣ ਰਿਪ ਮਾਰੇ,
ਤੇ ਨਾਲੇ ਅੰਮ੍ਰਿਤਸਰ ਉਹਨਾਂ ਬੜੇ ਦੁਸ਼ਮਣਾਂ ਨੂੰ ਮਾਰਿਆ ਸੀ। ਹਾਂਜੀ,
ਤਹਾਂ ਜਾਏ ਪੁੰਨ ਅਧਿਕ ਸੰਘਾਰੇ,
ਤੇ ਹੁਣ ਉੱਥੇ ਜਾ ਕੇ ਵੀ ਬੜੇ ਦੁਸ਼ਟਾਂ ਦਾ ਭਲਾ ਕੀਤਾ। ਹਾਂਜੀ,
ਆਪ ਦਰਸ਼ਨ ਕਰਨੋ ਬਨ ਆਵੇ,
ਤੇ ਭਾਈ ਜੀ ਚਲੋ ਚੱਲੀਏ, ਕਹਿਣ ਲੱਗੇ ਹੁਣ ਦਰਸ਼ਨ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਦੋਵੇਂ ਹੀ ਸਰੀਰ ਜੀ ਤੇ ਦੋਵੇਂ ਸਰੀਰਾਂ ਚ ਸਿੱਖੀ ਪੂਰੀ ਭਰੀ ਹੋਈ ਜੀ। ਧੰਨ ਬਾਬਾ ਬੁੱਢਾ ਜੀ ਦੇ ਵੀ ਤੇ ਭਾਈ ਗੁਰਦਾਸ ਜੀ ਦੇ ਵੀ ਸਰੀਰ ਚ ਸਿੱਖੀ ਪੂਰੀ ਭਰੀ। ਵੇਖੋ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਜਦੋਂ ਦੋ ਬੰਦੇ ਮਿਲਦੇ ਜੀ। ਹੈ ਹੁਣ ਵਾਲੇ ਤੇ ਇਹ ਵਾਹਿਗੁਰੂ ਬਖਸ਼ੀ, ਇਹੋ ਜਿਹੀਆਂ ਗੱਲਾਂ ਕਰਦੇ, ਸੁਣਨ ਨੂੰ ਜੀ ਨਹੀਂ ਕਰਦਾ ਜੀ। ਫਲਾਣੇ ਦੀ ਨਿੰਦਾ, ਫਲਾਣੇ ਦੀ ਚੁਗਲੀ। ਹਾਂਜੀ, ਜਦੋਂ ਦੋ ਬੰਦੇ ਮਿਲਣ ਇਹੋ ਜਿਹੀਆਂ ਗੱਲਾਂ ਕਰਨ, ਭਾਈ ਜੀ ਚਲੋ ਹਾਂ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੀਏ। ਹਾਂਜੀ,
ਮਿਲ ਕਰ ਸੁਧ ਸਗਰੀ ਕੋ ਪਾਵੇ,
ਨਾਲੇ ਉਹਨਾਂ ਦਾ ਸਰੀਰ ਦੇ ਦਰਸ਼ਨ ਕਰੀਏ, ਸੁਧ ਪਤਾ ਲੱਗੇ ਸਾਰੀ। ਹਾਂਜੀ,
ਸੁਣ ਗੁਰਦਾਸ ਹਿਰਦੇ ਬਹੁ ਭਾਈ,
ਹਾਂਜੀ
ਪੰਥ ਚਲੇ ਸਭ ਬਿਲਮ
ਬਿਹਾਈ। ਤੇ ਬਾਬਾ ਜੀ ਭਾਈ ਗੁਰਦਾਸ ਜੀ ਵੀ ਅੱਗੋਂ ਸੁਣ ਕੇ ਬੜਾ ਖੁਸ਼ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਵੀ ਬਾਬਾ ਜੀ ਕੱਲ ਤੇ ਦਰਸ਼ਨ ਕੀਤੇ ਤੇ ਅੱਜ ਤੁਹਾਨੂੰ ਦਰਸ਼ਨਾਂ ਦੀ ਪੈ ਗਈ, ਇੰਨੀ ਦੂਰ ਜਾਣਾ ਟਾਈਮ ਲੱਗੇਗਾ। ਆਖਿਆ ਨਹੀਂ ਬਾਬਾ ਜੀ, ਤੁਸੀਂ ਤੇ ਬੜੀ ਚੰਗੀ ਗੱਲ ਕੀਤੀ, ਬੜੀ ਚੰਗੀ ਗੱਲ ਕੀਤੀ, ਹੁਣੇ ਹੀ ਚੱਲਦੇ ਹਾਂ। ਵੇਖ ਲਓ ਬਜ਼ੁਰਗੀ ਤੇ ਉਦਮ ਕਿੰਨਾ ਜੀ, ਤੇ ਮਾਫ ਕਰਿਓ ਇੱਥੇ ਨੌਜਵਾਨ ਬੰਦੇ ਵੀ ਗੁਰਦੁਆਰੇ ਆਉਣ ਦਾ ਉਦਮ ਨਹੀਂ ਕਰਦੇ ਜੀ, ਹੈ ਨੌਜਵਾਨ ਬੰਦੇ ਵੀ। ਬਜ਼ੁਰਗੀ ਵਿੱਚ ਕਿੰਨਾ ਉਦਮ ਹੈਗਾ ਬਾਬਾ ਜੀ ਨੂੰ। ਉਸੇ ਵੇਲੇ ਤੁਰ ਪਏ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਵਾਸਤੇ। ਹਾਂਜੀ,
ਪ੍ਰਥਮ ਸੁਧਾਸਰ ਆਏ ਇਸ਼ਨਾਨੇ,
ਪਹਿਲਾਂ ਬਾਬਾ ਜੀ ਨੇ ਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਇਸ਼ਨਾਨ ਕੀਤਾ,
ਸ਼੍ਰੀ ਹਰਿਮੰਦਰ ਦਰਸ਼ਨ ਠਾਣੇ
ਆ ਕੇ ਫਿਰ ਹਰਿਮੰਦਰ ਸਾਹਿਬ ਦਰਸ਼ਨ ਮੇਲੇ ਕੀਤੇ ਜੀ। ਹਾਂਜੀ,
ਤੀਨ ਸਿੱਖ ਤਹਿ ਅਪਰ ਮਿਲੇ ਹੈ,
ਉੱਥੇ ਤਿੰਨ ਸਿੱਖ ਬਾਬਾ ਜੀ ਨੂੰ ਹੋਰ ਮਿਲ ਗਏ ਜੀ। ਉਹਨਾਂ ਬਾਬਾ ਜੀ ਦਾ ਬੜਾ ਹੀ ਸਤਿਕਾਰ ਕੀਤਾ, ਚਾ ਚੜ ਗਿਆ ਜਦੋਂ ਬਾਬਾ ਜੀ ਆਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹ ਵਾਹ, ਅੱਜ ਤੇ ਦੇਣ ਹੀ ਸਫਲਾ ਹੋ ਗਿਆ, ਬਾਬਾ ਬੁੱਢਾ ਜੀ ਦੇ ਦਰਸ਼ਨ ਹੋ ਗਏ ਜੀ। ਹੈਂ, ਉਹਨਾਂ ਤਿੰਨ ਸਿੱਖਾਂ ਨੂੰ ਤੇ ਚਾਹ ਹੀ ਚੜ ਗਿਆ ਜੀ। ਹਾਂਜੀ,
ਸੁਣ ਸੁਧ ਗੁਰ ਕੇ ਦਰਸ਼ਨ ਚਲੇ ਹੈ,
ਉਹਨਾਂ ਨੇ ਪੁੱਛਿਆ ਬਾਬਾ ਜੀ ਅਚਾਨਕ ਹੀ ਦਰਸ਼ਨ ਦੇ ਤੇ। ਬਾਬਾ ਜੀ ਕਹਿਣ ਲੱਗੇ ਭਾਈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ। ਉਹ ਕਹਿਣ ਲੱਗੇ ਬਾਬਾ ਜੀ ਫਿਰ ਸਾਨੂੰ ਵੀ ਲੈ ਕੇ ਚੱਲੋ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇੱਕ ਤੇ ਤੁਹਾਡੀ ਸੰਗਤ ਹੋ ਜਾਏਗੀ, ਦੂਜਾ ਤੁਹਾਡੇ ਨਾਲ ਗੁਰੂ ਜੀ ਦੇ ਦਰਸ਼ਨ ਹੋ ਜਾਣਗੇ। ਹਾਂਜੀ,
ਜੋਧ ਅਜੀਤਾ ਤੀਸਰ ਜੀਵਾ,
ਭਾਈ ਜੋਧ ਜੀ, ਭਾਈ ਅਜੀਤਾ ਜੀ ਤੇ ਬਾਬਾ ਜੀਵਾ ਜੀ, ਭਾਈ ਜੀਵਾ ਜੀ ਇਹ ਤਿੰਨ ਸਿੱਖ ਸਨ। ਹਾਂਜੀ,
ਪੰਚੋ ਚਲੇ ਪ੍ਰੇਮ ਕੀ ਸੀਵਾ,
ਤੇ ਚੌਥੇ ਭਾਈ ਗੁਰਦਾਸ ਜੀ ਪ੍ਰੇਮ ਕੀ ਸੀਵਾ। ਆਹ ਹਾ ਹਾ ਗੱਜ ਕੇ ਆਖੋ ਵਾਹਿਗੁਰੂ, ਕਿਤੇ ਆਹ ਅਵਸਥਾ ਪ੍ਰਾਪਤ ਹੋ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰੇਮ ਨਾ ਭਰ ਜਾਏ। ਐ ਜਿਨ੍ਹਾਂ ਦੇ ਅੰਦਰ ਪ੍ਰੇਮ ਸੀਤਾ ਹੋਇਆ ਜੀ, ਜਿਨ੍ਹਾਂ ਦੇ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਜੀ ਦਾ ਪ੍ਰੇਮ ਭਰਿਆ ਪਿਆ ਜੀ, ਪ੍ਰੇਮ ਵਿੱਚ ਭਿੱਜੇ ਗੜੋਚ ਹੋਏ ਪਏ ਪ੍ਰੇਮ ਵਿੱਚ, ਹੱਥ ਵਿੱਚ ਸੋਠੀਆਂ ਕਿਸੇ ਦੇ ਕੋਈ ਕੁਛ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਵਾਸਤੇ ਤੁਰ ਪਏ ਜੀ। ਗੁਰਮੁਖੋ ਉਹ ਤਾਂ ਆਉਣਾ ਤੇ ਪ੍ਰੇਮ ਨਾਲ ਆਉਣਾ ਬੜਾ ਫਰਕ ਚੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਹੁਤ ਸਾਰੇ ਬੰਦੇ ਤੇ ਮੰਗਣ ਆਉਂਦੇ ਵੀ ਫਲਾਣੀ ਚੀਜ਼ ਮੰਗਣੀ, ਚਲੋ ਕੋਈ ਗੱਲ ਨਹੀਂ, ਪਰ ਪ੍ਰੇਮ ਨਾਲ ਦਰਸ਼ਨ ਕਰਨ ਵਿੱਚ ਵੀ ਬੜਾ ਆਨੰਦ ਹੈ ਜੀ। ਐ ਪ੍ਰੇਮ ਵਿੱਚ ਭੱਜੇ ਭਿੱਜੇ ਪਏ ਜੀ, ਤੁਰ ਪਏ ਜੀ। ਹਾਂਜੀ,
ਤੀਰ ਬਿਪਾਸਾ ਕੇ ਚੱਲ ਆਏ
ਤੇ, ਹਾਂਜੀ ਬਿਆਸਾ ਦਰਿਆ ਦੇ ਕੰਢੇ ਪਹੁੰਚ ਗਏ ਜੀ। ਹਾਂਜੀ,
ਸਤਿਗੁਰ ਜਸ ਘਰ ਘਰ ਸੁਣ ਪਾਏ,
ਜਿੱਥੇ ਜਿੱਥੇ ਜਾ ਰਹੇ ਸਨ ਗੁਰੂ ਜੀ ਦਾ ਜਸ ਕਰਦੇ ਜਾ ਰਹੇ ਸਨ ਤੇ ਸੁਣਦੇ ਜਾ ਰਹੇ ਸਨ, ਘਰ ਘਰ ਵਿੱਚ ਗੁਰੂ ਜੀ ਦਾ ਜਸ ਹੋ ਰਿਹਾ ਸੀ। ਹਾਂਜੀ,
ਮੁਗਲ ਮਾਰ ਗੁਰੂ ਭਇਓ ਬਡੇਰਾ,
ਹਾਂਜੀ
ਰਣ ਘਾਇਓ ਅਸਮਾਨ ਕਨੇਰਾ,
ਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਵੀ ਮੁਗਲ ਨੂੰ ਮਾਰਿਆ, ਐਡਾ ਵੱਡਾ ਜੰਗ ਕੀਤਾ ਗੁਰੂ ਜੀ ਨੇ। ਹਾਂਜੀ,
ਗ੍ਰਾਮ ਗ੍ਰਾਮ ਮੈਂ ਕਹਿ ਸੁਣਾਵੈ, ਸੁਣ ਸੁਣ ਸਿੱਖ ਮੋਂਦ ਉਪਜਾਵੈ,
ਤੇ ਸਾਧ ਸੰਗਤ ਜੀ ਪਿੰਡ ਪਿੰਡ ਵਿੱਚ ਚਰਚਾ ਆਉਣ ਲੱਗ ਪਈ ਵੀ ਬਾਬਾ ਬੁੱਢਾ ਜੀ ਲੰਘ ਰਹੇ ਨੇ। ਹਾਂਜੀ ਸੰਗਤ ਜੀ, ਹੁਣੇ ਇੱਥੇ ਆ ਜਾਣ ਹਾਂ ਬਾਬਾ ਬੁੱਢਾ ਜੀ, ਤੇ ਵੇਖਿਓ ਸਾਡੇ ਹਾਵ ਭਾਵ ਹੀ ਬਦਲ ਜਾਣੇ। ਕਿਉਂ, ਬਾਬਾ ਬੁੱਢਾ ਜੀ ਆ ਗਏ ਜੀ, ਸੰਗਤਾਂ ਜਾ ਜਾ ਉੱਥੇ ਬੀੜ ਸਾਹਿਬ ਹੱਥ ਜੋੜਦੀਆਂ ਨੱਕ ਰਗੜਦੀਆਂ ਜੀ ਵੀ ਬਾਬਾ ਬੁੱਢਾ ਜੀ ਆ ਜੀ ਦਾ ਸਥਾਨ ਹੈ। ਬੇਰ ਸਾਹਿਬ ਜਿੱਥੇ ਬਾਬਾ ਬੁੱਢਾ ਜੀ ਨੇ ਬੈਠੇ, ਹਾਂਜੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਜੀ ਗਿਆਨੀ ਜਸਵੰਤ ਸਿੰਘ, ਕਈ ਵੀਰ ਕਹਿੰਦੇ ਨੇ ਨਾ ਜੀ ਵੀ ਮੱਥਾ ਨਹੀਂ ਟੇਕੋ ਜੀ, ਇੰਝ ਨਹੀਂ ਕਰੋ, ਉਹਨਾਂ ਬੇਰੀ ਨੂੰ ਬੜੀ ਪ੍ਰੇਮ ਨਾਲ ਮੱਥਾ ਟੇਕਿਆ। ਕਿਸੇ ਸਿੱਖ ਨੇ ਰੋਕ ਲਿਆ ਵੀ ਤੁਸੀਂ ਕਿਉਂ ਟੇਕਿਆ ਮੱਥਾ, ਉਹ ਕਹਿੰਦੇ ਗੱਲ ਸੁਣ ਲਾ, ਮੈਂ ਬੇਰੀ ਨੂੰ ਮੱਥਾ ਨਹੀਂ ਟੇਕਿਆ, ਮੈਂ ਬਾਬਾ ਬੁੱਢਾ ਜੀ ਦੀ ਕਰਨੀ ਨੂੰ ਮੱਥਾ ਟੇਕਿਆ। ਥਾਂ ਪਵਿੱਤਰ ਹੋਇਆ ਪਿਆ, ਇੱਥੇ ਬਾਬਾ ਬੁੱਢਾ ਜੀ ਬੈਠੇ, ਹੁਣੇ ਬਾਬਾ ਬੁੱਢਾ ਜੀ ਆ ਜਾਣ ਤੇ ਵੇਖਿਓ ਸਾਡੇ ਚਿਹਰੇ ਬਦਲ ਜਾਣੇ ਜੀ ਵੀ ਬਾਬਾ ਜੀ ਦੇ ਦਰਸ਼ਨ ਹੋ ਗਏ। ਹਾਂਜੀ, ਬਾਬਾ ਜੀ ਬੜੀ ਵੱਡੀ ਸ਼ਖਸੀਅਤ ਸਨ, ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ।
ਤੇ ਸੰਗਤ ਜੀ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਤੇ ਤਿੰਨ ਸਿੱਖਾਂ ਦੇ ਨਾਲ ਜਾ ਰਹੇ ਨੇ ਸ੍ਰੀ ਹਰਗੋਬਿੰਦਪੁਰੇ, ਉੱਧਰੋਂ ਹੁਣ ਮਕਾਨ ਬਣਨ ਦੇ ਛੇਤੀ ਛੇਤੀ ਜੀ, ਤੇ ਸੜਕ ਗਲੀਆਂ ਵਿੱਚ ਪਤਾ ਲੱਗ ਰਿਹਾ ਵੀ ਬਾਬਾ ਬੁੱਢਾ ਜੀ ਲੰਘ ਰਹੇ। ਗੁਰਮੁਖੋ ਬੀਬੀਆਂ ਬੜਾ ਹੀ ਆਦਰ ਕਰਦੀਆਂ, ਸਿੰਘ ਬੜਾ ਹੀ ਆਦਰ ਕਰਦੇ, ਲੋਕ ਆਪਣੀਆਂ ਗਲੀਆਂ ਵਿੱਚੋਂ ਬਾਹਰ ਨਿਕਲ ਕੇ ਖਲੋਤੇ ਤੇ ਹੱਥ ਜੋੜਨ ਦੇ ਵੀ ਬਾਬਾ ਬੁੱਢਾ ਜੀ ਲੰਘ ਰਹੇ ਜੀ। ਇੱਧਰੋਂ ਬਾਬਾ ਬੁੱਢਾ ਜੀ ਲੰਘ ਰਹੇ ਨੇ ਤੇ ਸੰਗਤਾਂ ਸਿਰ ਨਵਾ ਰਹੀਆਂ ਜੀ, ਉਹ ਪਿੰਡਾਂ ਦੇ ਪਿੰਡਾਂ 'ਚ ਖਬਰ ਆ ਰਹੀ ਸੀ ਵੀ ਉਸ ਪਿੰਡ 'ਚ ਚੇ ਬਾਬਾ ਬੁੱਢਾ ਜੀ ਅਤੇ ਹੁਣ ਇੱਧਰੋਂ ਲੰਘਣਾ ਬਾਬਾ ਜੀ ਨੇ। ਇੰਨੀਆਂ ਸ਼ਰਧਾ ਵਾਲੇ ਸਨ ਸੰਗਤਾਂ, ਸੜਕਾਂ ਸਾਫ਼ ਹੋ ਗਈਆਂ ਵੀ ਬਾਬਾ ਜੀ ਨੇ ਲੰਘਣਾ ਜੀ ਇੱਧਰੋਂ। ਬੜਾ ਸਤਿਕਾਰ ਬਾਬਾ ਬੁੱਢਾ ਸਾਹਿਬ, ਕਿਉਂ ਗੁਰੂ ਸਾਹਿਬ ਵੀ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦੇ ਹੁੰਦੇ ਸੀਗੇ। ਜਦੋਂ ਬਾਬਾ ਬੁੱਢਾ ਜੀ ਨੇ ਬਹਿਣਾ ਨਾ ਅਤੇ ਗੁਰੂ ਸਾਹਿਬ ਨੇ ਥਾਂ ਸਾਫ਼ ਕਰਨੀ ਦੀ ਆਪ, ਅਤੇ ਥਾਂ ਸਾਫ਼ ਕਰਕੇ ਕਹਿਣਾ ਵੀ ਬਾਬਾ ਜੀ ਹੁਣ ਬੈਠੋ ਤੁਸੀਂ, ਹਾਂਜੀ। ਅਤੇ ਜਦੋਂ ਬਾਬਾ ਬੁੱਢਾ ਜੀ ਦੇ ਬਾਰੇ ਸੰਗਤਾਂ ਨੇ ਸੁਣਿਆ, ਬੜਾ ਹੀ ਚਾਅ ਸੰਗਤ ਵਿੱਚ ਵੱਧ ਗਿਆ। ਹੁਣ ਅੱਗੋਂ ਫਿਰ ਬਾਬਾ ਬੁੱਢਾ ਜੀ ਜਾਣਗੇ ਅਤੇ ਨਾਮ ਰੱਖਣਗੇ ਸ਼ਹਿਰ ਦਾ ਜੀ, ਹਾਂਜੀ। ਉਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਇਹ ਕਥਾ ਸੁਣ ਸੁਣ ਕੇ ਨਾ ਜੀ ਅੰਦਰੋਂ ਖੁਸ਼ਕੀ ਥੋੜ੍ਹੀ ਜਿਹੀ ਦੂਰ ਹੋ ਜਾਏ ਜੀ। ਗੱਜ ਕੇ ਆਖੋ ਵਾਹਿਗੁਰੂ, ਅੰਦਰ ਗੁਰੂ ਜੀ ਦਾ ਪ੍ਰੇਮ ਵੱਸ ਜਾਏ। ਗੁਰੂ ਦੇ ਪ੍ਰੇਮ ਤੋਂ ਵੱਡਾ ਕੁਛ ਨਹੀਂ ਚਾਹੇਗਾ ਦੁਨੀਆ 'ਚ, ਹਾਂਜੀ। ਉਹ ਇੱਕ ਨੇ ਨਾ ਜੀ, ਇੱਕ ਮੈਂ ਕਵੀ ਨੂੰ ਪੜ੍ਹ ਰਿਹਾ ਸਾਂ, ਉਹਨੇ ਇੱਕ ਗੱਲ ਲਿਖੀ ਸੀ ਬੜੀ ਪ੍ਰੇਮ, ਬੜੀ ਵਧੀਆ ਜੀ, ਸੁਣ ਕੇ ਜਾਇਓ। ਉਹ ਗੱਲ ਇਹ ਸੀ, ਉਹ ਕਹਿੰਦੇ ਸਨ, ਕਹਿੰਦੇ ਨਾ ਵੀ ਲੇਖ ਲਿਖਣ ਵਾਲਾ ਲੇਖ ਲਿਖਦਾ ਜੀ, ਲੇਖ ਲਿਖਣ ਵਾਲਾ ਲੇਖ ਲਿਖਦਾ, ਅਤੇ ਆਮ ਤੌਰ 'ਤੇ ਕਹਿੰਦੇ ਬਿਧ ਮਾਤਾ ਲਿਖਦੀ ਜੀ, ਉਹ ਆਮ ਪ੍ਰਚਲਿਤ ਗੱਲ ਜੀ। ਉਹਨੇ ਕਿਹਾ, ਲਿਖਣ ਵਾਲੀਏ ਨਹੀਂ ਹੋ ਕੇ ਦਿਆਲ ਲਿਖਦੇ, ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ। ਇਹ ਮੇਰੇ ਪਿੱਛੇ ਪਿੱਛੇ ਬੋਲੋ, ਗੱਜ ਕੇ ਆਖੋ ਵਾਹਿਗੁਰੂ। ਲਿਖਣ ਵਾਲੀਏ ਨਹੀਂ ਹੋ ਕੇ ਦਿਆਲ ਲਿਖਦੇ, ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ, ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ। ਲਿਖਣ ਵਾਲੀਏ ਨੀ
ਹੋ ਕੇ ਦਿਆਲ ਲਿਖਦੇ,
ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ, ਮੇਰੇ ਦਿਲ ਵਿੱਚ ਗੁਰੂ ਦਾ
ਪਿਆਰ ਲਿਖਦੇ,
ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ, ਮੇਰੇ ਦਿਲ ਵਿੱਚ ਗੁਰੂ ਦਾ ਪਿਆਰ ਲਿਖਦੇ। ਦਿਲ ਵਿੱਚ ਗੁਰੂ ਜੀ ਦਾ ਪਿਆਰ ਵੱਸਦੇ, ਹੋਰ ਕੀ ਚਾਹੀਦਾ ਜੀ। ਹਾਂਜੀ, ਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਜਿੰਨੇ ਆਪ ਜੀ ਆਏ ਹੋ, ਸੱਜੇ ਹੋ, ਬੜੇ ਪ੍ਰੇਮ ਦੇ ਨਾਲ ਦੋਵੇਂ ਨੇਤਰ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਆਖੋ। 2 ਕੁ ਮਿੰਟ ਰਹਿ ਗਏ ਨੇ, ਪ੍ਰੇਮ ਨਾਲ ਜਪ ਲਓ, ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ, ਸਾਧ ਸੰਗਤ ਜੀ ਹਿਰਦੇ ਵਿੱਚ ਗੁਰੂ ਜੀ ਦਾ ਪਿਆਰ ਵੱਸ ਸਕੇ। ਧੰਨ ਬਾਬਾ ਬੁੱਢਾ ਜੀ, 5 ਸਿੱਖਾਂ ਦੇ ਨਾਲ, 4 ਸਿੱਖਾਂ ਦੇ ਨਾਲ, 5ਵੇਂ ਆਪ ਨੇ ਜੀ, ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪ੍ਰੇਮ ਨਾਲ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਾਰੇ ਹੀ ਆਇਓ ਅਤੇ ਪ੍ਰੇਮ ਨਾਲ ਸੁਣਿਓ ਜੀ। ਬਹੁਤ ਕੁਝ ਮਿਲਦਾ ਜਦੋਂ ਸੰਗਤ ਵਿੱਚ ਆ ਕੇ ਬੈਠੀ ਦਾ ਜੀ। ਕੁਝ ਕੁ ਪ੍ਰੇਮੀ ਨਾ ਜੀ ਆਉਣ ਯੂਟਿਊਬ 'ਤੇ ਆ ਜਾਂਦੀ ਕਥਾ ਜੀ, ਉਹ ਕਹਿੰਦੇ ਅਸੀਂ ਉੱਥੇ ਹੀ ਸੁਣ ਲੈਂਦੇ ਹਾਂ। ਹਾਂਜੀ, ਪਰ ਸੰਗਤ ਨਾਲ ਦੀ ਰੀਸ ਨਹੀਂ ਚਾਹੀਦੀ। ਸੰਗਤ ਵਿੱਚ ਬਹਿ ਕੇ ਫਿਰ ਸੁਣਿਆ ਕਰੋ। ਜਿਹੜੇ ਇੱਥੇ ਨੇ ਉਹ ਤਾਂ ਆਓ। ਹਾਂਜੀ ਜੀ, ਵੇਖੋ ਕੱਲ੍ਹ ਉਹ ਕਨੇਡਾ ਵਾਲੇ, ਇੰਗਲੈਂਡ ਵਾਲੇ ਆ ਕੇ ਇੱਥੇ ਬਹਿ ਕੇ ਸੁਣ ਕੇ ਗਏ ਜੀ, ਅਤੇ ਆਪਾਂ ਤਾਂ ਇੱਥੇ ਰਹਿੰਦੇ ਹਾਂ, ਅਸੀਂ ਕਿਉਂ ਪਿੱਛੇ ਰਹੀਏ ਜੀ। ਜਿਹੜੇ ਇੱਥੇ ਰਹਿੰਦੇ ਉਹ ਇੱਥੇ ਬਹਿ ਕੇ ਸੁਣੋ। ਬੜੇ ਪ੍ਰੇਮ ਨਾਲ ਫਤਿਹ ਬੁਲਾਓ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।